चुप जितक वासना मन में जोए त्यागण तिनो नाम सम होए विषयन सबते रुके रखीक ए दम नाम कह मत नीक।
वाहिगुरु जी का खालसा वाहिगुरु जी की फतेह। परम सत्कार योग सम्मान योग गुरु स्वरूप गुरु खालसा साध संगत वड्डे भाग हन धन धन श्री गुरु ग्रंथ साहिब सचे पातशाह दे पवित्र पावन चरणा कमलां च संध्या वेले दे दीवाना च हाजरियां भर के अपने जीवन दियां घड़ियां सवास गुरु लेखे ला के सफला कर रहे दिता प्रति गुरु इतिहास दी चल रही लड़ीवार कथा सरवण करके अपने निज स्वरूप नूं जानन वास्ते जग्यासु बन के नेता प्रति गुरु चरणा विच जुड़दे हो। भाई साहब भाई दया सिंह जी खालसे नूं उपदेश दे रहे ने सिंघां नूं उपदेश दे रहे ने। भाई साहब ने दस्या है कि अधिकारी कौन है सिख अधिकारी सिख कौन है। कहते जिहदे विच चार साधन संपन्न हन जिहड़ा चार साधना दे सहत है वह अधिकारी सिख है। चार साधना विचों जिहड़े दो साधन ने वह आपां कल दी कथा च विचारे ने। पहला साधन है विराग। विराग इतना तीव्र होना कि मात लोक तो लैके ब्रह्म लोक तक जितने भोग ने जितने सुख ने जितने विशे सुख ने उन्हां सारयां नूं काक लोष्ट दे समान काक विष्ट दे समान जानना। जिवें कां दी विट बड़ी गंदी ते भयानक हुंदी है उस कां दी विट दे समान सारे संसार तो लैके ब्रह्म लोक तक जितने विशे सुख ने उन्हां दे भोगां नूं इस तरह समझना। कहण तो भाव इन्नी ज्यादा उपरामता ते विराग हिरदे च होना चाहिए। विराग दी परिभाषा गुरमत दे अंदर जिहड़ी है वह बहुत सुंदर है। गुरमत दा विराग सानू ए नहीं सिखाउंदा कि तुसी सब कुछ छड्ड दिओ त्याग दिओ, क्योंकि जिन्हां ने सब कुछ त्याग दिता उन्हां दे मन विच भी उन्हां दी रति बनी रही पदार्थां दी खिच बनी रही। छड्ड के तां चले गए पर उन्हां दी खिच बनी रही। गुरमत दा विराग यह है भी रहो तुसी पदार्थां विच ही गृहस्थ मार्ग विच भी रहो पर तुहाडे अंदर किसी पदार्थ की खिच नहीं होनी चाहिए। ऐसा विराग होना चाहिए। रे मन ऐसो कर सन्यासा बन से सदन सभा कर समझो मन ही माहे उदासा। दूसरा साधन जेड़ा है वह विवेक दस्या। विवेक विचार सत असत दी विचार करनी आत्मानात्म दी विचार करनी सच झूठ का निर्णा करके झूठ का त्याग करना और सच नू ग्रहण करना। सच की है सच परमात्मा है असत की है जगत असत है। परमात्मा विच ही दोवें अध्यस्त ने क्योंकि यह जिहड़ा असत है भी परमात्मा विच ही है ना इस करके सानू सत नजर आउंदा। परमात्मा विच होण करके सत नजर आउंदा है असत दा पसारा। तो इहदे तों अपने मन दे विच विवेक दी बिरती रखनी। विवेक दा मतलब विचार। यह दूसरा साधन है। तीसरा साधन दस रहे ने खट संपत्ति। यह छे चीजां दा इक्को बनदा है। इहदे च छे चीजां ने छे विचारां ने छेयां दा इक्को साधन बनदा है। ਉਹ ਤੀਸਰਾ ਸਾਧਨ ਜਿਹੜਾ ਇੱਕ ਅਧਿਕਾਰੀ ਸਿੱਖ ਵਿੱਚ ਹੋਣਾ ਚਾਹੀਦਾ ਉਹ ਖੱਟ ਸੰਪਤੀ ਹੈ। ਹੁਣ ਭਾਈ ਦਇਆ ਸਿੰਘ ਜੀ ਉਸ ਖੱਟ ਸੰਪਤੀ ਬਾਰੇ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਨ ਕਰਕੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਪਏ ਜਿਤਕ ਬਸ ਨਾ ਮਨ ਮੈਂ ਜੋਏ, ਤਿਆਗਣ ਤਿੰਨੋ ਨਾਮ ਸਮੋਏ।
ਜਿੰਨੀਆਂ ਵਾਸ਼ਨਾਵਾਂ ਮਨ ਦੇ ਵਿਚ ਹੋਣੀਆਂ, ਵਾਸ਼ਨਾਵਾਂ ਜੋ ਸਾਡੇ ਹਿਰਦੇ ਚ ਚੱਲਦੀਆਂ ਨੇ, ਮਨ ਚ ਚੱਲਦੀਆਂ ਨੇ, ਔਰ ਇਹ ਵਾਸ਼ਨਾਵਾਂ ਇਤਨੀਆਂ ਪ੍ਰਬਲ ਨੇ, ਇੱਕ ਵਾਸ਼ਨਾ ਖਤਮ ਹੁੰਦੀ ਹੈ ਤੇ ਦੂਸਰੀ ਚੱਲ ਪੈਂਦੀ ਹੈ। ਦੂਸਰੀ ਵਾਸ਼ਨਾ ਹਾਲੇ ਸੰਪੰਨ ਨਹੀਂ ਹੁੰਦੀ ਤੇ ਤੀਸਰੀ ਵਾਸ਼ਨਾ ਚੱਲ ਪੈਂਦੀ ਹੈ। ਇਸੇ ਵਾਸ਼ਨਾ ਕਰਕੇ ਮਨੁੱਖ ਆਉਂਦਾ ਜਾਂਦਾ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ, ਭਾਈ ਸਾਹਿਬ ਕਹਿੰਦੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਜਦੋਂ ਵਾਸ਼ਨਾ ਦੀ ਪੂਰਤੀ ਨਹੀਂ ਹੁੰਦੀ, ਉਸ ਵਾਸ਼ਨਾ ਦੀ ਪੂਰਤੀ ਵਾਸਤੇ ਫਿਰ ਇਹਨੂੰ ਅਗਲਾ ਜਨਮ ਮਿਲ ਜਾਂਦਾ ਹੈ, ਫਿਰ ਹੋਰ ਅਨੇਕਾਂ ਵਾਸ਼ਨਾਵਾਂ, ਉਸ ਵਾਸ਼ਨਾ ਦੀ ਪੂਰਤੀ ਲਈ ਫਿਰ ਅਗਲਾ ਜਨਮ। ਜਿਹੋ ਜਿਹੀ ਵਾਸ਼ਨਾ ਹੁੰਦੀ, ਉਸ ਵਾਸ਼ਨਾ ਦੀ ਪੂਰਤੀ ਲਈ ਉਹੋ ਜਿਹਾ ਅੱਗੇ ਜਨਮ ਮਿਲ ਜਾਂਦਾ। ਇਹਦੇ ਬਾਰੇ ਪਰਿਭਾਸ਼ਾ ਸਮਝਾਉਂਦਿਆਂ ਮਹਾਰਾਜ ਭਗਤ ਤਰਲੋਚਨ ਜੀ ਕਹਿੰਦੇ ਹਨ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਸਾਰੇ ਸ਼ਬਦ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਅੰਤ ਵੇਲੇ ਜਿਸ ਤਰ੍ਹਾਂ ਦੀ ਵਾਸ਼ਨਾ ਹੁੰਦੀ, ਉਸ ਵਾਸ਼ਨਾ ਮੁਤਾਬਕ ਅੱਗੇ ਜਨਮ ਹੋ ਜਾਂਦਾ। ਹੁਣ ਖੱਟ ਸੰਪਤੀ ਜਿਹੜਾ ਤੀਸਰਾ ਸਾਧਨ ਹੈ ਅਧਿਕਾਰੀ ਸਿੱਖ ਵਿੱਚ, ਉਹ ਕਿਹੜਾ ਹੈ ਕਿ ਮਨ ਦੀਆਂ ਜਿਤਨੀਆਂ ਵਾਸ਼ਨਾਵਾਂ ਨੇ ਉਹਨਾਂ ਵਾਸ਼ਨਾਵਾਂ ਦਾ ਤਿਆਗ ਕਰਨਾ, ਇਹਨੂੰ ਸਮ ਕਹਿੰਦੇ ਨੇ। ਸਮ ਕਿਉਂਕਿ ਖੱਟ ਸੰਪਤੀ ਚ 6 ਗੁਣ ਨੇ ਨਾ, ਜਿਹੜੀ ਖੱਟ ਸੰਪਤੀ, ਖੱਟ ਦਾ ਮਤਲਬ ਸੰਸਕ੍ਰਿਤ ਵਿੱਚ ਛੱਟ ਦਾ ਮਤਲਬ ਹੁੰਦਾ 6, 6 ਗੁਣਾਂ ਦੇ ਸਹਿਤ ਹੋਵੇ ਉਹਨੂੰ ਖੱਟ ਸੰਪਤੀ ਕਹਿੰਦੇ ਨੇ। ਉਹਦੇ ਵਿੱਚੋਂ ਪਹਿਲਾ ਸਮ ਹੈ, ਦੂਸਰਾ ਦਮ ਹੈ, ਤਿਕਸ਼ਾ ਹੈ। ਇੱਦਾਂ ਜਿਹੜਾ ਪਹਿਲਾ ਗੁਣ ਹੈ ਖੱਟ ਸੰਪਤੀ ਦਾ, ਉਹ ਸਮ ਹੈ। ਸਮ ਕਿਸ ਨੂੰ ਕਹਿੰਦੇ ਨੇ? ਹਿਰਦੇ ਦੀਆਂ ਜਿਤਨੀਆਂ ਵਾਸ਼ਨਾਵਾਂ ਨੇ ਉਹਨਾਂ ਵਾਸ਼ਨਾਵਾਂ ਦਾ ਜਿਹੜਾ ਤਿਆਗ ਕਰ ਦੇਣਾ, ਤਿੰਨੋ ਨਾਮ ਸਮ ਹੋਏ, ਉਹਨੂੰ ਸਮ ਕਹਿੰਦੇ ਹਨ।
ਵਿਸ਼ਨ ਸਭ ਤੇ ਰੁਕੈ ਰਖੀਕ,
ਵਿਸ਼ੇ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ 5 ਵਿਸ਼ੇ ਨੇ। ਇਹਨਾਂ 5 ਵਿਸ਼ਿਆਂ ਵੱਲ ਸਾਡੀਆਂ ਇੰਦਰੀਆਂ ਦੌੜਦੀਆਂ ਨੇ, ਕੰਨ ਸੁਣਨ ਵਾਲੇ ਪਾਸੇ, ਅੱਖਾਂ ਵੇਖਣ ਲਈ, ਜ਼ੁਬਾਨ ਸੁੰਘਣ ਲਈ, ਨਾਸਕਾ ਸੁੰਘਣ ਲਈ, ਜ਼ੁਬਾਨ ਚੱਖਣ ਲਈ, ਔਰ ਚਮੜੀ ਸਪਰਸ਼ ਲਈ, ਪੈਰ ਦੌੜਨ ਲਈ, ਹੱਥ ਪਕੜਨ ਲਈ। ਇੱਦਾਂ ਸਾਡੀਆਂ ਜਿਹੜੀਆਂ ਇੰਦਰੀਆਂ ਨੇ ਇਹ ਵਿਸ਼ਿਆਂ ਵੱਲ ਦੌੜਦੀਆਂ ਨੇ, ਤੇ ਕਹਿੰਦੇ ਵਿਸ਼ਿਆਂ ਵੱਲੋਂ ਆਪਣੀਆਂ ਇੰਦਰੀਆਂ ਨੂੰ ਰੋਕ ਲੈਣਾ। ਰਖੀਕ ਕਹਿੰਦੇ ਨੇ ਰਿਖੀਆਂ ਨੂੰ, ਇੰਦਰੀਆਂ ਨੂੰ, ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦੌੜਨ ਤੋਂ ਰੋਕ ਲੈਣਾ।
ਇਹ ਦਮ ਨਾਮ ਕਹੈ ਮਤਨੀਕ,
ਸਿਆਣੇ ਬੁੱਧੀਮਾਨ ਲੋਕ ਇਸ ਨੂੰ ਦਮ ਕਹਿੰਦੇ ਹਨ। ਇਹਦਾ ਮਤਲਬ ਹੈ ਦਮ, ਦਮਨ ਕਰਨਾ। ਸਮ ਦਾ ਮਤਲਬ ਹੈ ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਲੈਣਾ, ਦਮ ਦਾ ਮਤਲਬ ਹੈ ਦਮਨ ਕਰਨਾ, ਆਪਣੀਆਂ ਇੰਦਰੀਆਂ ਨੂੰ ਰੋਕ ਲੈਣਾ, ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲ ਨਹੀਂ ਜਾਣ ਦੇਣਾ, ਵਿਸ਼ਿਆਂ ਵੱਲ ਨਹੀਂ ਦੌੜਨ ਦੇਣਾ, ਵਿਸ਼ਿਆਂ ਵੱਲੋਂ ਇਹਨਾਂ ਇੰਦਰੀਆਂ ਨੂੰ ਰੋਕ ਕੇ ਕਾਬੂ ਵਿੱਚ ਰੱਖ ਲੈਣਾ, ਕੰਟਰੋਲ ਚ ਕਰ ਲੈਣਾ, ਇਹਨੂੰ ਦਮ ਕਹਿੰਦੇ ਹਨ। ਇਹ ਦਮ ਹੈ, ਇਹ ਦਮਨ ਹੈ।
ਪ੍ਰਾਪਤ ਬਏ ਆਨ ਕਰ ਬਿਸੈ,
ਫਿਰ ਹੁਣ ਗੁਰੂ ਖਾਲਸਾ ਜੀ ਜਦੋਂ ਆਪਣੇ ਮਨ ਦੇ ਵਿੱਚ ਕੋਈ ਵਿਸ਼ਾ ਆ ਜਾਂਦਾ, ਕੋਈ ਕਿਸੇ ਪ੍ਰਕਾਰ ਦੇ ਪਦਾਰਥ ਦਾ ਸੰਕਲਪ ਆ ਜਾਂਦਾ, ਕੋਈ ਵਿਸ਼ਾ ਆਪਣੇ ਹਿਰਦੇ ਵਿੱਚ ਮਨ ਵਿੱਚ ਫੁਰਦਾ ਹੈ,
ਰਹਿਣਾ ਤ੍ਰਿਸ਼ਨਾ ਮਨ ਮੈਂ ਜਿਸੈ,
ਔਰ ਕਿਸੇ ਵੀ ਵਿਸ਼ੇ ਦੀ ਵਾਸ਼ਨਾ ਜਾਂ ਫੁਰਨਾ ਜਿਹੜਾ ਉਹ ਮਨ ਚ ਨਾ ਫੁਰੇ, ਕਿਸੇ ਵੀ ਪਦਾਰਥ ਦਾ ਫੁਰਨਾ, ਕਿਸੇ ਵੀ ਵਸਤੂ ਦਾ ਫੁਰਨਾ ਉਹ ਆਪਣੇ ਮਨ ਵਿੱਚ ਨਾ ਫੁਰੇ।
ਅੰਗੀਕਾਰ ਨਾ ਕਰ ਬੇਭਾਵੈ,
ਨਾ ਹੀ ਕਿਸੇ ਫੁਰਨੇ ਨੂੰ ਅੰਗੀਕਾਰ ਕਰਨਾ ਇਹਨੂੰ ਭਾਵੇ, ਯਾਨੀ ਕਿ ਇਹਦਾ ਮਨ ਕਿਸੇ ਵੀ ਪ੍ਰਕਾਰ ਦਾ ਕੋਈ ਫੁਰਨਾ ਨਾ ਕਰੇ, ਕਿਸੇ ਪਦਾਰਥ ਨੂੰ ਵੇਖ ਕੇ, ਕਿਸੇ ਵਸਤੂ ਨੂੰ ਵੇਖ ਕੇ ਇਹਦੇ ਮਨ ਚ ਫੁਰਨਾ ਨਾ ਆਵੇ, ਮੇਰੀ ਹੋਣੀ ਚਾਹੀਦੀ ਹੈ। ਅਕਸਰ ਸਾਡੇ ਮਨ ਚ ਫੁਰਨਾ ਆ ਜਾਂਦਾ, ਮੇਰੇ ਕੋਲ ਵੀ ਹੋਣਾ ਚਾਹੀਦਾ। ਕਿਸੇ ਕੋਲ ਕੋਈ ਵਧੀਆ ਵਸਤੂ ਵੇਖਦੇ ਹਾਂ ਤੇ ਸਾਡੇ ਮਨ ਚ ਫੁਰਨਾ ਆ ਜਾਂਦਾ, ਮੇਰੇ ਕੋਲ ਵੀ ਹੋਣਾ ਚਾਹੀਦਾ। ਆਪਣੇ ਮਨ ਦੇ ਫੁਰਨਿਆਂ ਤੇ ਕਾਬੂ ਪਾ ਲੈਣਾ, ਕਿਸੇ ਵੀ ਵਸਤੂ ਨੂੰ ਵੇਖ ਲੈਣਾ ਔਰ ਉਸ ਵਸਤੂ ਨੂੰ ਵੇਖ ਕੇ ਮਨ ਵਿਚ ਕੋਈ ਵੀ ਫੁਰਨਾ ਨਾ ਫੁਰਨਾ, ਸਾਰੇ ਫੁਰਨਿਆਂ ਦਾ ਤਿਆਗ ਕਰ ਦੇਣਾ।
ਨਾਮ ਉਪਰਤੀ ਸੀ ਕੋ ਗਾਵੈ,
ਇਹ ਤੀਸਰਾ ਗੁਣ ਹੈ ਖੱਟ ਸੰਪਤੀ ਦਾ। ਇਹਨੂੰ ਕਹਿੰਦੇ ਨੇ ਉਪਰਤ, ਉਪਰਾਮਤਾ, ਇਹ ਉਪਰਤਾ ਹੈ, ਇਹਨੂੰ ਉਪਰਤ ਕਹਿ ਦਿੰਦੇ ਨੇ। ਖੱਟ ਸੰਪਤੀ ਦੇ ਵਿਚ ਜਿਹੜੇ 6 ਗੁਣਾਂ ਦੀ ਗੱਲ ਚੱਲ ਰਹੀ, ਇਹਨੂੰ ਉਪਰਤ ਕਹਿ ਦਿੰਦੇ ਨੇ, ਤੀਸਰਾ ਗੁਣ ਹੈ।
ਸ਼ੀਤੋਸ਼ਨ ਆਦਤ ਦੁੱਖ ਸਾਰੇ ਸਹਿਤ ਤਖਿਆ ਨਾਮ ਉਚਾਰੇ।
ਚੌਥਾ ਗੁਣ ਹੈ ਖੱਟ ਸੰਪਤੀ ਦਾ ਤਤਿਕਸ਼ਾ। ਤਤਿਕਸ਼ਾ ਕੀ ਹੈ? ਸਰਦੀ ਤੇ ਗਰਮੀ ਦਾ ਦੁੱਖ ਆਪਣੇ ਸਰੀਰ ਤੇ ਚੱਲ ਲਵੇ, ਚਾਹੇ ਸਰਦੀ ਹੈ ਚਾਹੇ ਗਰਮੀ ਹੈ, ਧੁੱਪ ਹੈ ਛਾਂ ਹੈ, ਭੁੱਖਾ ਹੈ ਰੱਜਿਆ ਹੈ, ਇਹ ਸਾਰਾ ਕੁਝ ਆਪਣੇ ਸਰੀਰ ਤੇ ਸਹਾਰ ਲਵੇ, ਆਪਣੇ ਤਨ ਤੇ ਜਰ ਲਵੇ, ਸਰੀਰ ਤੇ ਸਹਾਰ ਲਵੇ।
ਇਸ਼ਟ ਦੇਵ ਮੈਂ ਹਿਰਦੈ ਲਗਾਏ,
ਪ੍ਰਤੀਕਸ਼ਾ ਕਹਿੰਦੇ ਹਨ। ਅਧਿਕਾਰੀ ਸਿੱਖ ਵਿਚ ਇਹ ਵੀ ਹੋਣਾ ਚਾਹੀਦਾ ਨਾ, ਨਰਮੀ ਗਰਮੀ ਆਪਣੇ ਸਰੀਰ ਤੇ ਜਿਹੜੀ ਆ ਉਹ ਚੱਲ ਲਵੇ। ਖਾਲਸੇ ਤੇ 100 ਸਾਲ ਦਾ ਸਮਾਂ ਬੜਾ ਭਿਆਨਕ ਰਿਹਾ, ਜਦੋਂ ਇਹਨਾਂ ਸਰਦੀਆਂ ਦੇ ਦਿਨਾਂ ਵਿਚ ਤਨ ਕੱਜਣ ਲਈ ਕੱਪੜਾ ਤੱਕ ਨਹੀਂ ਸੀ ਹੁੰਦਾ, ਸਰੀਰ ਕੱਜਣ ਲਈ ਕੱਪੜਾ ਨਹੀਂ ਸੀ ਹੁੰਦਾ, ਤੇੜ ਕਛਿਹਰਾ ਸਿਰ ਤੇ ਦਸਤਾਰਾ ਬਸ, ਤੀਜਾ ਕੋਈ ਕੱਪੜਾ ਨਹੀਂ ਸੀ ਹੁੰਦਾ। ਇਹ ਅਧਿਕਾਰੀ ਸਿੱਖ ਦਾ ਜਿਹੜਾ ਤਤਿਕਸ਼ਾ ਦਾ ਗੁਣ ਹੈ ਨਾ, ਚੌਥਾ ਖੱਟ ਸੰਪਤੀ ਦੇ ਵਿਚੋਂ, ਤੀਜੇ ਸਾਧਨ ਦੇ ਵਿਚੋਂ ਇਹ ਖੱਟ ਸੰਪਤੀ ਚੱਲ ਰਹੀ ਹੈ ਕਿ ਇਹਨੂੰ ਆਪਣੇ ਸਰੀਰ ਤੇ ਚੱਲ ਲਵੇ। ਜਿਤਨਾ ਅੱਜ ਅਸੀਂ ਸੁਖ ਰਹਿਣੇ ਹੋ ਗਏ ਹਾਂ, ਉਤਨਾ ਹੀ ਅੱਜ ਅਸੀਂ ਗੁਰੂ ਕੀ ਸਿੱਖੀ ਤੋਂ ਵੀ ਦੂਰ ਚਲੇ ਗਏ ਹਾਂ। ਸੁਖ ਆਰਾਮ ਸਾਡੀ ਜ਼ਿੰਦਗੀ ਦੇ ਇਤਨੇ ਜ਼ਿਆਦਾ ਜ਼ਰੂਰੀ ਸਾਧਨ ਬਣ ਚੁੱਕੇ ਨੇ, ਵਿੱਚੇ ਮੈਂ ਵੀ ਹਾਂ, ਕੋਈ ਬਾਹਰ ਨਹੀਂ ਹਾਂ। ਇਹ ਸੁੱਖ ਸਾਧਨਾ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ, ਗਰਮੀ ਸਰਦੀ ਆਪਣੇ ਸਰੀਰ ਤੇ ਚੱਲ ਹੀ ਨਹੀਂ ਸਕਦੇ, ਜਾਂ ਕੋਈ ਨਰਮੀ ਗਰਮੀ ਹੋਵੇ, ਭੁੱਖ ਪਿਆਸ ਹੋਵੇ, ਉਹ ਅਸੀਂ ਚੱਲ ਨਹੀਂ ਸਕਦੇ। ਪਰ ਇੱਕ ਅਧਿਕਾਰੀ ਸਿੱਖ ਦੇ ਵਿੱਚ ਇਹ ਵੀ ਹੋਣਾ ਚਾਹੀਦਾ, ਜੇ ਉਹਨੂੰ ਭੁੱਖ ਚੱਲਣੀ ਪਵੇ ਤੇ ਭੁੱਖ ਵੀ ਚੱਲ ਲਏ, ਜੇ ਸਰਦੀ ਚੱਲਣੀ ਪਈ ਇਸੇ ਪੋਹ ਦੇ ਮਹੀਨਿਆਂ ਵਿੱਚ, 7 ਸਾਲ ਤੇ 9 ਸਾਲ ਦੀ ਉਮਰ ਵਿਚ ਠੰਡੇ ਬੁਰਜ ਵਿਚ ਬੈਠੇ ਨੇ, ਧਿਆਨ ਮਾਰੋ ਕਿਤੇ ਗੁਰੂ ਕਿ ਉਹਨਾਂ ਲਾਲਾਂ ਵੱਲ। ਪਿੱਛੇ ਹੀ ਆਪਾਂ ਕੁਝ ਦਿਨ ਪਹਿਲਾਂ ਸ਼ਹੀਦੀ ਬਣਾ ਕੇ ਹਟੇ ਹਾਂ, ਠੰਡੇ ਬੁਰਜ ਦੇ ਵਿਚ ਬੈਠੇ ਨੇ ਗੁਰੂ ਕੇ ਲਾਲ, ਤੇ ਬਜ਼ੁਰਗ ਮਾਤਾ ਗੁਜਰੀ ਨਾਲ ਹੈ, ਸਰੀਰ ਤੇ ਕੋਈ ਮੋਟਾ ਕੱਪੜਾ ਨਹੀਂ ਹੈ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਸ਼ੀਤ ਲਹਿਰਾਂ ਸਰੀਰ ਨੂੰ ਚੀਰਦੀਆਂ ਨੇ, ਪਰ ਉਹ ਸਰਦੀ ਨੂੰ ਆਪਣੇ ਸਰੀਰ ਤੇ ਚੱਲ ਰਹੇ ਨੇ, ਇਹਨੂੰ ਪ੍ਰਤੀਕਸ਼ਾ ਕਹਿੰਦੇ ਹਨ। ਜੋ ਉਹ ਸਾਡੇ ਲਈ ਪ੍ਰੇਰਣਾ ਹੈ, ਉਹ ਤਾਂ ਗੁਰੂ ਕਲਗੀਧਰ ਦੀ ਅੰਸ਼ ਨੇ, ਪਰਮੇਸ਼ਰ ਦੀ ਅੰਸ਼ ਨੇ, ਪਰਮੇਸ਼ਰ ਰੂਪੀ ਨੇ ਗੁਰੂ ਕੇ ਸਾਹਿਬਜ਼ਾਦੇ। ਪਰ ਸਾਡੇ ਲਈ ਪ੍ਰੇਰਣਾ, ਜੇ ਕਿਤੇ ਸਰਦੀ ਗਰਮੀ ਸਹਾਰਨੀ ਪੈ ਜਾਏ ਤੇ ਸਹਿਣ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ। ਤੋ ਇਹਨੂੰ ਤਤਿਕਸ਼ਾ ਕਹਿੰਦੇ ਨੇ ਗੁਰੂ ਖਾਲਸਾ ਜੀ। ਇਹ ਖੱਟ ਸੰਪਤੀ ਦਾ ਜਿਹੜਾ ਚੌਥਾ ਗੁਣ ਹੈ, ਇਹ ਤਤਿਕਸ਼ਾ ਹੈ।
ਇਸ਼ਟ ਦੇਵ ਮੈਂ ਹਿਰਦੈ ਲਗਾਏ।
ਪੰਜਵਾਂ ਗੁਣ ਹੈ ਖੱਟ ਸੰਪਤੀ ਦਾ ਸਮਾਧਾਨ। ਸਮਾਧਾਨ ਕੀ ਹੈ? ਕਿ ਆਪਣੇ ਇਸ਼ਟ ਦੇਵ ਵਿੱਚ ਆਪਣਾ ਹਿਰਦਾ ਜੋੜ ਕੇ ਰੱਖਣਾ। ਸਾਡੇ ਇਸ਼ਟ ਦੇਵ ਕੌਣ ਨੇ? ਸਾਡੇ ਇਸ਼ਟ ਦੇਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਇਸ਼ਟ ਦੇਵ ਨੇ, ਸਾਡੇ ਇਸ਼ਟ ਗੁਰਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡੇ ਲਈ ਪਰਮੇਸ਼ਰ ਰੂਪ ਨੇ, ਅਕਾਲ ਪੁਰਖ ਦਾ ਰੂਪ ਨੇ, ਔਰ ਇਹਦੇ ਚ ਕੋਈ ਦੋ ਰਾਏ ਵੀ ਨਹੀਂ, ਇਹ ਕੋਈ ਅਤ ਕਥਨੀ ਵੀ ਨਹੀਂ, ਵਾਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਰੂਪ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਰੂਪ ਨੇ, ਅਕਾਲ ਪੁਰਖ ਦਾ ਰੂਪ ਨੇ। ਜਿੰਨਾ ਆਦਬ ਕਰ ਲਈਏ ਸਤਿਗੁਰਾਂ ਦਾ, ਜਿੰਨਾ ਸਤਿਕਾਰ ਕਰ ਲਈਏ ਓਨਾ ਥੋੜਾ, ਔਰ ਜਿੰਨਾ ਸਤਿਕਾਰ ਤੇ ਅਦਬ ਅਸੀਂ ਸਾਹਿਬ ਦਾ ਕਰਾਂਗੇ ਓਨਾ ਅਦਬ ਸਤਿਕਾਰ ਸਾਡਾ ਕਾਇਮ ਹੋਵੇਗਾ। ਜਿਤਨਾ ਅਦਬ ਸਤਿਕਾਰ ਗੁਰਦੇਵ ਦਾ ਕਰਾਂਗੇ ਓਨਾ ਹੀ ਅਦਬ ਸਤਿਕਾਰ ਸਾਡਾ ਕਾਇਮ ਹੋਵੇਗਾ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਵੇ ਉੱਥੇ ਆਲਾ ਦੁਆਲਾ ਪਵਿੱਤਰ ਹੋਣਾ ਚਾਹੀਦਾ। ਉਸ ਘਰ ਦੇ ਵਿੱਚ ਸ਼ਰਾਬ ਆਦਿਕ ਦਾ, ਜਿਹੜੀਆਂ ਭੈੜੀਆਂ ਚੀਜ਼ਾਂ ਨੇ, ਉਸ ਘਰ ਦੇ ਵਿੱਚ ਸੇਵਨ ਨਹੀਂ ਹੋਣਾ ਚਾਹੀਦਾ ਜਿੱਥੇ, ਜਿਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ। ਅਕਸਰ ਐਸਾ ਹੋ ਰਿਹਾ, ਇੱਕ ਪਾਸੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਘਰ ਦੇ ਵਿੱਚ ਹੀ, ਉੱਥੇ ਹੀ ਸ਼ਰਾਬ ਪੀਤੀ ਜਾ ਰਹੀ ਹੈ। ਤੇ ਭਾਈ ਜੇ ਬਹੁਤਾ ਸ਼ੌਕ ਹੈ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਦਾ ਘਰ ਦੇ ਵਿੱਚ, ਤੇ ਫਿਰ ਪੂਰਾ ਅਦਬ ਤੇ ਸਤਿਕਾਰ ਵੀ ਰੱਖੋ। ਸੋ ਇਹ ਅਦਬ ਇਹ ਸਤਿਕਾਰ ਅਸੀਂ ਰੱਖਣਾ ਸਤਿਗੁਰਾਂ ਦਾ, ਜੇ ਅਸੀਂ ਰੱਖਾਂਗੇ ਤਾਂ ਹੀ ਲੋਕਾਂ ਨੂੰ ਕਹਾਂਗੇ ਭਾਈ ਤੁਸੀਂ ਵੀ ਅਦਬ ਸਤਿਕਾਰ ਕਰੋ, ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪਏਗੀ। ਸੋ ਆਪਣੇ ਇਸ਼ਟ ਦੇਵ ਵਿੱਚ ਆਪਣਾ ਧਿਆਨ ਜੋੜ ਕੇ ਰੱਖਣਾ, ਇਸ਼ਟ ਦੇਵ ਨੇ ਸਾਡੇ ਗੁਰੂ ਗ੍ਰੰਥ ਸਾਹਿਬ, ਔਰ ਆਪਣਾ ਧਿਆਨ ਹਰ ਵੇਲੇ ਗੁਰੂ ਵਿੱਚ ਜੋੜ ਕੇ ਰੱਖਣਾ, ਹਰ ਵੇਲੇ ਸਤਿਗੁਰਾਂ ਦਾ ਧਿਆਨ ਹਿਰਦੇ ਚ ਬਣਿਆ ਰਹਿਣਾ, ਇਸ਼ਟ ਦੇਵ ਦਾ ਧਿਆਨ ਹਿਰਦੇ ਚ ਬਣਿਆ ਰਹਿਣਾ।
ਸ਼ਰਧਾ ਨਾਮ ਕਹੈ ਸੁਦਜੀਤ
ਜੀ, ਇਹਨੂੰ ਸਮਾਧਾਨ ਕਹਿੰਦੇ ਹਨ। ਇਹ ਸਮਾਧਾਨ ਪੰਜਵਾਂ ਗੁਣ ਹੈ। ਹੁਣ ਛੇਵਾਂ ਗੁਣ ਹੈ ਖੱਟ ਸੰਪਤੀ ਦਾ ਸ਼ਰਧਾ। ਅਧਿਕਾਰੀ ਸਿੱਖ ਵਿੱਚ ਸ਼ਰਧਾ ਵੀ ਹੋਣੀ ਚਾਹੀਦੀ ਹੈ ਨਾ, ਜੇ ਸ਼ਰਧਾ ਨਹੀਂ ਤੇ ਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਹੀ ਨਾ ਹੋਵੇਗੀ। ਅੱਜ ਕੱਲ ਕਹਿ ਦਿੰਦੇ ਨੇ ਜੀ ਸ਼ਰਧਾ ਨਹੀਂ ਰੱਖਣੀ ਚਾਹੀਦੀ, ਤੁਹਾਨੂੰ ਹਰ ਇੱਕ ਗੱਲ ਤਰਕ ਨਾਲ ਵੇਖਣੀ ਚਾਹੀਦੀ ਹੈ। ਤਰਕ ਕਰਨੀ ਹੈ ਤਾਂ ਬਾਹਰ ਕਿਸੇ ਵੀ ਬਾਬੇ ਤੇ ਕਰ ਸਕਦੇ ਹੋ, ਕਿਸੇ ਵੀ ਸਾਧ ਤੇ ਕਰ ਸਕਦੇ ਹੋ, ਪਰ ਤਰਕ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਕਰਨੀ। ਗੁਰੂ ਪਾਤਸ਼ਾਹ ਤੇ ਹਮੇਸ਼ਾ ਸ਼ਰਧਾ ਰੱਖਣੀ ਆ। ਇਹ ਗੁਰਸਿੱਖ ਦਾ ਇਹ ਖੱਟ ਸੰਪਤੀ ਦੇ ਵਿੱਚੋਂ ਇੱਕ ਗੁਣ ਹੈ, ਛੇ ਗੁਣਾਂ ਦੇ ਵਿੱਚੋਂ ਜਿਹੜਾ ਤੀਸਰਾ ਸਾਧਨ ਹੈ ਸ਼ਰਧਾ। ਸ਼ਰਧਾ ਕਾਹਦੇ ਤੇ ਹੋਣੀ ਚਾਹੀਦੀ ਹੈ? ਗੁਰ ਬਚਨ ਪਰ ਸਾਚ ਪ੍ਰਤੀਤ, ਸ਼ਰਧਾ ਨਾਮ ਕਹੈ ਸੁਧ ਚੀਤ। ਗੁਰੂ ਦੇ ਬਚਨਾਂ ਤੇ ਸੱਚਾ ਪ੍ਰਤੀਤ ਭਰੋਸਾ ਰੱਖਣਾ, ਗੁਰੂ ਦੇ ਬਚਨਾਂ ਤੇ ਯਕੀਨ ਰੱਖਣਾ, ਜੋ ਗੁਰੂ ਨੇ ਕਹਿ ਦਿੱਤਾ ਇਹੀ ਇਤੀ ਹੈ, ਇਹੀ ਇਤੀ ਹੈ। ਖਾਲਸਾ ਜੀ, ਬਾਈਬਲ ਤੇ ਕੁਰਾਨ ਆਦਿਕ ਗ੍ਰੰਥਾਂ ਵਿੱਚ ਹਾਲਾਂਕਿ ਬਹੁਤ ਕੁਝ ਐਸਾ ਕਿਹਾ ਗਿਆ ਜੋ ਅੱਜ ਦੀ ਸਾਇੰਸ ਨਹੀਂ ਮੰਨਦੀ। ਅੱਜ ਦੀ ਸਾਇੰਸ ਕਹਿੰਦੀ ਹੈ ਐਸਾ ਨਹੀਂ ਹੋ ਸਕਦਾ। ਉਦਾਹਰਣ ਵਜੋਂ ਕਦੇ ਉਹ ਕਹਿੰਦੇ ਨੇ ਧਰਤੀ ਘੁੰਮਦੀ ਹੈ, ਕਦੇ ਉਹ ਕਹਿੰਦੇ ਨੇ ਸੂਰਜ ਘੁੰਮਦਾ ਹੈ, ਪਰ ਜੋ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਕਿਹਾ ਉਹ ਉਸੇ ਨੂੰ ਸੱਟ ਕਰਕੇ ਇਤੀ ਕਰਕੇ ਮੰਨਦੇ ਨੇ। ਉਹਦੇ ਤੇ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰਦੇ ਨੇ, ਨਾ ਕਿਸੇ ਨੂੰ ਕਰਨ ਦਿੰਦੇ ਨੇ। ਅੱਜ ਸਾਡੇ ਹੀ ਸਿੱਖ ਦੋ ਚਾਰ ਪੁਸਤਕਾਂ ਪੜ੍ਹ ਕੇ ਵਿਦਵਾਨ ਗਿਆਨੀ ਕਹਾ ਕੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗਦੇ ਨੇ ਤੇ ਫਿਰ ਤਰਕ ਕਰਨ ਲੱਗ ਪੈਂਦੇ ਨੇ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹਦੇ ਤੇ ਕਿੰਤੂ ਕੀਤਾ ਕਈਆਂ ਨੇ। ਕਹਿੰਦੇ ਜੀ ਬੰਦਾ ਮਰਦਾ ਤੇ ਬੰਦੇ ਦੇ ਕੰਮ ਨਹੀਂ ਆਉਂਦਾ, ਪਸ਼ੂ ਮਰਦਾ ਤੇ ਪਸ਼ੂ ਮਰ ਕੇ ਦਸਾਂ ਦੇ ਕੰਮ ਸਵਾਰ ਦਿੰਦਾ। ਔਰ ਉਹ ਕਹਿੰਦੇ ਜੀ ਅੱਜ ਤਾਂ ਬੰਦਾ ਵੀ ਕੰਮ ਆਉਂਦਾ, ਮਰ ਜੇ ਉਹਦੀਆਂ ਅੱਖਾਂ ਕੰਮ ਆ ਜਾਂਦੀਆਂ ਨੇ, ਉਹਦਾ ਦਿਲ ਕੰਮ ਆ ਜਾਂਦਾ, ਉਹਦੇ ਕਈ ਸਰੀਰ ਦੇ ਹਿੱਸੇ ਨੇ ਜਿਹੜੇ ਕੰਮ ਆ ਜਾਂਦੇ ਨੇ। ਫਿਰ ਜੀ ਗੁਰੂ ਗ੍ਰੰਥ ਸਾਹਿਬ ਦਾ ਇਹ ਬਚਨ ਕਿਵੇਂ ਸੱਚ ਹੈ? ਏਦਾਂ ਦੀ ਕਿੰਤੂ ਦੀ ਬਿਰਤੀ ਅੱਜ ਰੱਖਣ ਲੱਗ ਪਏ। ਅੱਜ ਕਿੰਨੇ ਕੁ ਮਰੇ ਹੋਏ ਬੰਦੇ ਕਿੰਨੇ ਕੁ ਬੰਦਿਆਂ ਦੇ ਕੰਮ ਆਉਂਦੇ ਨੇ। ਰੋਜ਼ ਸੈਂਕੜੇ ਮਰਦੇ ਨੇ, ਕੀ ਕਿਤੇ ਸਾਰਿਆਂ ਦੇ ਸਰੀਰਾਂ ਦੇ ਅੰਗ ਲੈ ਕੇ ਦਾਨ ਕੀਤੇ ਜਾਂਦੇ ਨੇ? ਜੇ ਹਜ਼ਾਰ ਬੰਦਾ ਮਰਦਾ ਤੇ ਸ਼ਾਇਦ ਇੱਕ ਅੱਧਾ ਵਿਅਕਤੀ, ਇੱਕ ਅੱਧਾ ਮਨੁੱਖ ਹੀ ਐਸਾ ਹੁੰਦਾ ਜਿਹਦੇ ਸਰੀਰ ਦੇ ਅੰਗ ਜਿਹੜੇ ਨੇ ਉਹ ਕਿਸੇ ਦੇ ਕੰਮ ਆਉਂਦੇ ਹੋਣ। ਬਾਕੀ ਜਿਹੜੇ 999 ਨੇ ਉਹ ਤਾਂ ਉੱਥੇ ਬਸ ਸੰਦਰਭ ਨਹੀਂ ਨਾ ਸਮਝਣਾ, ਗੁਰੂ ਸਾਹਿਬ ਜੀ ਉੱਥੇ ਮਨੁੱਖ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਐ ਮਨੁੱਖ ਤੂੰ ਪਸ਼ੂ ਨਾਲੋਂ ਵੀ ਮਾੜਾ ਹੈ, ਪਸ਼ੂ ਦੇ ਸਾਰੀਆਂ ਹੱਡੀਆਂ ਤੱਕ ਵੀ ਕੰਮ ਆ ਜਾਂਦੀਆਂ ਨੇ, ਪਰ ਜੇ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਤੇ ਪਸ਼ੂ ਨਾਲੋਂ ਵੀ ਮਾੜਾ, ਤੇਰਾ ਕੁਝ ਵੀ ਕੰਮ ਨਹੀਂ ਆਉਣਾ। ਉਹ ਸੰਦਰਭ ਨੂੰ ਨਾ ਸਮਝਦਿਆਂ ਹੋਇਆ ਇੱਦਾਂ ਦੀਆਂ ਕਿੰਤੂ ਪਰੰਤੂ ਦੀਆਂ ਬਿਰਤੀਆਂ ਕਰਕੇ ਗੁਰਬਾਣੀ ਤੇ ਵੀ ਤਰਕ ਕਰ ਰਹੇ ਨੇ। ਆਖੇ ਜੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ? ਇਹ ਗੱਲ ਯਾਦ ਰੱਖਿਓ, ਜਿਹੜਾ ਗੁਰਬਾਣੀ ਤੇ ਤਰਕ ਕਰਦਾ ਉਹ ਕਦੇ ਗੁਰੂ ਦਾ ਸਿੱਖ ਨਹੀਂ ਹੋ ਸਕਦਾ, ਉਹ ਕਤਈ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ। ਜਿਹੜਾ ਸਤਿਗੁਰਾਂ ਦੇ ਬਚਨਾਂ ਤੇ ਸ਼ਰਧਾ ਨਹੀਂ ਰੱਖਦਾ, ਗੁਰੂ ਕੇ ਬਚਨਾਂ ਤੇ ਭਰੋਸਾ ਨਹੀਂ ਰੱਖਦਾ, ਯਕੀਨ ਨਹੀਂ ਰੱਖਦਾ, ਉਹ ਕਦੇ ਸਿੱਖ ਨਹੀਂ ਹੋ ਸਕਦਾ। ਸਿੱਖ ਹੈ ਹੀ ਉਹ ਜਿਹੜਾ ਗੁਰੂ ਕੇ ਬਚਨਾਂ ਦੀ ਕਮਾਈ ਕਰੇ ਔਰ ਗੁਰੂ ਕੇ ਬਚਨਾਂ ਦਾ ਮਨਨ ਕਰੇ। ਗੁਰੂ ਨੇ ਜੋ ਕਹਿ ਦਿੱਤਾ ਸਾਡੇ ਲਈ ਇਹੀ ਹੈ, ਉਹੀ ਹੈ ਜੋ ਸਤਿਗੁਰਾਂ ਨੇ ਕਹਿ ਦਿੱਤਾ ਉਹੀ ਹੈ। ਦੁਨੀਆਂ ਕੀ ਕਹਿੰਦੀ ਆ, ਲੋਕ ਕੀ ਕਹਿੰਦੇ ਨੇ ਅਸੀਂ ਨਹੀਂ ਜਾਣਦੇ, ਸਾਇੰਸ ਕੀ ਕਹਿੰਦੀ ਆ ਅਸੀਂ ਨਹੀਂ ਜਾਣਦੇ। ਸਾਇੰਸ ਨੂੰ ਇਹਦਾ ਨਾਲ ਗੁਰਬਾਣੀ ਦੀ ਪਰਖ ਕਰਦੇ ਨੇ, ਉਹ ਗੁਰਬਾਣੀ ਨਾਲ ਸਾਇੰਸ ਨੂੰ ਪਰਖੋ, ਸਾਇੰਸ ਨਾਲ ਗੁਰਬਾਣੀ ਨੂੰ ਨਾ ਪਰਖੋ। ਗੁਰਬਾਣੀ ਨਾਲ ਸਾਇੰਸ ਵੀ ਪਰਖ ਕਰ ਸਕਦੇ ਹੋ ਤੁਸੀਂ ਵੀ ਉਹ ਖਰੀ ਉਤਰਦੀ ਹੈ ਕਿ ਨਹੀਂ ਉਤਰਦੀ, ਪਰ ਸਾਇੰਸ ਨਾਲ ਗੁਰਬਾਣੀ ਦੀ ਪਰਖ ਨਾ ਕਰੋ, ਕਿਉਂਕਿ ਮੇਰੇ ਸਤਿਗੁਰਾਂ ਦੀ ਬਾਣੀ ਨਿਰੰਕਾਰ ਦਾ ਸਵਰੂਪ, ਅਕਾਲ ਪੁਰਖ ਦਾ ਸਵਰੂਪ ਹੈ ਤੇ ਪਰਮਾਤਮਾ ਨੂੰ ਕਿਸੇ ਸਾਇੰਸ ਦੇ ਦਾਇਰੇ ਵਿੱਚ ਨਹੀਂ ਲਿਆ ਜਾ ਸਕਦਾ। ਇਹ ਯਾਦ ਰੱਖਿਓ, ਪਰਮਾਤਮਾ ਨੂੰ ਸਾਇੰਸ ਦੇ ਕਿਸੇ ਵੀ ਦਾਇਰੇ ਵਿੱਚ ਨਹੀਂ ਲਿਆ ਜਾ ਸਕਦਾ, ਉੱਥੇ ਤੁਹਾਡੀ ਸਾਇੰਸ ਕੀ ਕਰੇਗੀ? ਉੱਥੇ ਤੁਹਾਡੀ ਸਾਇੰਸ ਕੀ ਕਰੇਗੀ ਕਿ ਮਨੁੱਖ ਦੇ ਸਰੀਰ ਦੇ ਅੰਦਰੋਂ ਕਿਹੜੀ ਇਹੋ ਜਿਹੀ ਸੱਤਾ ਸੀ ਜੋ ਨਿਕਲ ਗਈ, ਇਹ ਡੈਡ ਹੋ ਗਿਆ, ਇਹਦੀ ਮੌਤ ਹੋ ਗਈ, ਲੱਭੇ ਸਾਇੰਸ ਹੁਣ ਉਹ ਕਿਹੜੀ ਚੀਜ਼ ਸੀ ਨਿਕਲੀ ਹੈ ਜਿਹੜੀ, ਕੀ ਕਰੇਗੀ ਉੱਥੇ ਸਾਇੰਸ? ਅਚਾਨਕ ਮਰਿਆ ਹੋਇਆ ਵਿਅਕਤੀ ਦੁਬਾਰਾ ਸੁਰਜੀਤ ਹੋ ਜਾਂਦਾ, ਕਈ ਵਾਰ ਐਸੀ ਘਟਨਾ ਘਟਦੀ ਹੈ, ਮਰਿਆ ਹੋਇਆ ਵਿਅਕਤੀ ਦੁਬਾਰਾ ਸੁਰਜੀਤ ਹੋ ਜਾਂਦਾ, ਕੁਝ ਮਿੰਟਾਂ ਬਾਅਦ ਦੁਬਾਰਾ ਉਹਦੀ ਧੜਕਣ ਚੱਲਣ ਲੱਗ ਪੈਂਦੀ ਹੈ, ਉੱਥੇ ਕੀ ਕਰੇਗੀ ਤੁਹਾਡੀ ਸਾਇੰਸ? ਇਹ ਦੁਬਾਰਾ ਕਿਵੇਂ ਸੁਰਜੀਤ ਹੋ ਗਿਆ, ਕਿਹੜੀ ਚੀਜ਼ ਸੀ ਜਿਹੜੀ ਇਹਦੇ ਵਿੱਚ ਆ ਗਈ ਇਹ ਦੁਬਾਰਾ ਸੁਰਜੀਤ ਹੋ ਗਈ? ਸਾਡੇ ਗਲੇ ਦੇ ਵਿੱਚ, ਕੰਠ ਦੇ ਵਿੱਚ ਦੋ ਨਸਾਂ ਨੇ, ਇੱਕ ਫੂਡ ਪਾਈਪ ਕਹਿ ਦਿੰਦੇ ਨੇ, ਦੂਸਰੀ ਸਾਹ ਲੈਣ ਵਾਲੀ ਆਕਸੀਜਨ ਲੈਣ ਵਾਲੀ ਨਲੀ ਹੈ। ਪ੍ਰਸ਼ਾਦੇ ਦੀ ਬੁਰਕੀ ਜਿਸ ਵੇਲੇ ਤੋੜ ਕੇ ਅਸੀਂ ਮੂੰਹ ਵਿੱਚ ਪਾਉਂਦੇ ਹਾਂ ਤੇ ਜਿਹੜੀ ਉਹ ਸਾਹ ਨਲੀ ਹੈ ਉਹਦੇ ਤੇ ਇੱਕ ਢੱਕਣ ਜਿਹਾ ਬਣਿਆ ਹੁੰਦਾ, ਉੱਤੇ ਲੱਗ ਜਾਂਦਾ, ਪ੍ਰਸ਼ਾਦੇ ਦੀ ਗ੍ਰਾਹੀ ਥੱਲੇ ਉੱਤਰ ਜਾਂਦੀ ਹੈ, ਉਹ ਢੱਕਣ ਖੁੱਲ ਜਾਂਦਾ, ਸਾਹ ਫਿਰ ਹੋਣ ਲੱਗ ਪੈ, ਚੱਲਣ ਲੱਗ ਪੈਂਦਾ। ਕਈ ਵਾਰ ਥੋੜੀ ਮੋਟੀ ਹਵਾ ਕਿਤੇ ਉਹਦੇ ਵਿੱਚ ਚਲੀ ਜਾਏ ਤੇ ਸਾਨੂੰ ਹੁੜਥੂ ਲੱਗ ਜਾਂਦਾ। ਕਿਹੜੀ ਚੇਤਨਤਾ ਹੈ ਜਿਹੜੀ ਅੰਦਰ ਉਸ ਦੋਹਾਂ ਨਲੀਆਂ ਨੂੰ ਕਹਿ ਰਹੀ ਹੈ ਕਿ ਹੁਣ ਤੂੰ ਆਪਣਾ ਕੰਮ ਬੰਦ ਕਰ ਦੇ, ਫੂਡ ਨਲੀ ਦਾ ਕੰਮ ਸ਼ੁਰੂ ਹੋਣ ਲੱਗਾ? ਉਹ ਕਿਹੜੀ ਚੇਤਨਤਾ ਜਿਹੜੀ ਆਪਣੇ ਆਪ ਹੀ ਅੰਦਰ ਉਹਨੂੰ ਪ੍ਰੇਰ ਰਹੀ ਹੈ? ਉੱਥੇ ਲੱਭੇ ਸਾਇੰਸ ਕਿ ਕੀ ਚੀਜ਼ ਹੈ ਉਹ। ਇਸ ਕਰਕੇ ਸਾਇੰਸ ਨਾਲ ਗੁਰਬਾਣੀ ਨੂੰ ਨਾ ਪਰਖੋ, ਸਾਇੰਸ ਦੇ ਦਾਇਰੇ ਵਿੱਚ ਪਰਮਾਤਮਾ ਨੂੰ ਨਹੀਂ ਲਿਆਇਆ ਜਾ ਸਕਦਾ। ਸਾਇੰਸ ਦੇ ਦਾਇਰੇ ਵਿੱਚ ਤਾਂ ਇਹ ਬ੍ਰਹਿਮੰਡ ਨਹੀਂ ਲਿਆ ਸਕੇ ਆਪਾਂ ਪੂਰਾ, ਵੀ ਕਿੰਨਾ ਕੁ ਕੁਝ ਹੈ ਇਹਦੇ ਵਿੱਚ, ਕਿੰਨੀਆਂ ਕੁ ਗਲੈਕਸੀਆਂ ਨੇ, ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਚੰਦਰਮਾ ਨੇ, ਕਿੰਨੇ ਕੁ ਤਾਰੇ ਨੇ, ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਗ੍ਰਹਿ ਨੇ। ਪਿੱਛੇ ਜੀ 9 ਗ੍ਰਹਿ ਮੰਨਦੇ ਸੀ, ਹੁਣ 9 ਗ੍ਰਹਿਵਾਂ ਨਾਲੋਂ ਵੀ ਕਈ ਗ੍ਰਹਿ ਵੱਧ ਗਏ ਨੇ। ਕਿੱਥੇ ਕਰੇਗੀ ਉੱਥੇ ਸਾਇੰਸ ਕੀ ਕਰੇਗੀ? ਇਸ ਕਰਕੇ ਗੁਰਬਾਣੀ ਪਰਮੇਸ਼ਰ ਰੂਪ ਹੈ ਭਾਈ, ਇਹਨੂੰ ਸਾਇੰਸ ਨਾਲ ਨਾ ਪਰਖੋ, ਸਾਇੰਸ ਨੂੰ ਇਹਦੇ ਨਾਲ ਜ਼ਰੂਰ ਪਰਖ ਸਕਦੇ ਹੋ। ਇਹ ਪਰਮੇਸ਼ਰ ਰੂਪ ਹੈ ਔਰ ਪਰਮੇਸ਼ਰ ਕਿਸੇ ਸਾਇੰਸ ਦੇ ਦਾਇਰੇ ਵਿੱਚ ਨਹੀਂ ਆਉਂਦਾ। ਸਾਇੰਸ ਤਾਂ ਬੰਦੇ ਦੀ ਬਦਲਦੀ ਹੈ, ਸਾਇੰਸ ਵਾਲੇ ਕਹਿੰਦੇ ਜੋ ਅੱਜ ਅਸੀਂ ਖੋਜਿਆ ਜ਼ਰੂਰੀ ਨਹੀਂ ਕੱਲ ਵੀ ਇਹੀ ਹੋਵੇਗਾ, ਜਿਹੜਾ ਕੱਲ ਨੂੰ ਬਦਲ ਜਾਣਾ ਹੈ, ਪਰਸੋਂ ਨੂੰ ਬਦਲ ਜਾਣਾ, ਉਹਦੇ ਤੇ ਤੁਸੀਂ ਗੁਰਬਾਣੀ ਨੂੰ ਪਰਖਦੇ ਹੋ ਭਾਈ। ਇਸ ਕਰਕੇ ਗੁਰਬਾਣੀ ਦੇ ਉੱਤੇ, ਗੁਰੂ ਕੇ ਬਚਨਾਂ ਦੇ ਉੱਤੇ ਸ਼ਰਧਾ ਰੱਖਣੀ, ਇਹ 6ਵਾਂ ਗੁਣ ਹੈ ਖੱਟ ਸੰਪਤੀ ਦਾ, ਸਿੱਖ ਦੇ ਵਿੱਚ ਹੋਣਾ ਚਾਹੀਦਾ। ਇਤਨੀ ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਦੇ ਉੱਤੇ ਕਿ ਮੇਰਾ ਗੁਰੂ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ ਸਕਦਾ। ਸਾਇੰਸ ਨੇ ਜਵਾਬ ਦੇ ਦਿੱਤਾ ਇਸ ਬੰਦੇ ਨੂੰ ਕੈਂਸਰ ਹੈ, ਠੀਕ ਨਹੀਂ ਹੋ ਸਕਦੀ, ਪਰ ਮੇਰੇ ਗੁਰੂ ਨੇ ਕਿਰਪਾ ਕੀਤੀ, ਉਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਰੋਗੀਆਂ ਦੀਆਂ ਠੀਕ ਕਰ ਦਿੱਤੀਆਂ, ਫਿਰ ਇੰਨੀ ਸ਼ਰਧਾ ਤਾਂ ਹੋਣੀ ਚਾਹੀਦੀ ਹੈ ਨਾ ਸਤਿਗੁਰਾਂ ਤੇ ਕਿ ਮੇਰਾ ਗੁਰੂ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ ਸਕਦਾ। ਗੁਰੂ ਨੇ ਕਲਾ ਵਰਤਾ ਦਿੱਤੀ, ਕੈਂਸਰ ਠੀਕ ਕਰ ਦਿੱਤੀ ਕਈਆਂ ਦੀ। ਕਿਤਨੇ ਕੇਸ ਆਪਾਂ ਰੋਜ਼ ਸੁਣਦੇ ਹਾਂ ਅਖਬਾਰਾਂ ਵਿਚ, ਨਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਹੋ ਜਿਹੀ ਕੋਈ ਨਾ ਕੋਈ ਘਟਨਾ ਛਪਦੀ ਰਹਿੰਦੀ ਹੈ ਕਿ ਕਿਸੇ ਦੀ ਨੇਤਰਾਂ ਦੀ ਰੋਸ਼ਨੀ ਚਲੀ ਗਈ, ਦਰਬਾਰ ਸਾਹਿਬ ਹਾਜ਼ਰੀ ਭਰੀ, ਸਰੋਵਰ ਚ ਇਸ਼ਨਾਨ ਕੀਤਾ, ਰੋਸ਼ਨੀ ਵਾਪਸ ਆ ਗਈ। ਸ਼ਰਧਾ ਦੀ ਗੱਲ ਹੈ ਨਾ, ਤੁਹਾਡੇ ਅੰਦਰ ਨਹੀਂ ਹੈ ਸ਼ਰਧਾ ਦਾ ਮਾਦਾ ਤੇ ਤੁਸੀਂ ਦੂਜਿਆਂ ਨੂੰ ਤਾਂ ਸ਼ਰਧਾ ਕਰਨ ਤੋਂ ਨਾ ਰੋਕੋ। ਸਾਡੇ ਅੰਦਰ ਇਤਨੀ ਸ਼ਰਧਾ ਮੇਰੇ ਸਾਹਿਬ ਪ੍ਰਤੀ ਹੋਣੀ ਚਾਹੀਦੀ ਹੈ ਕਿ ਸਤਿਗੁਰਾਂ ਦੇ ਕੋਲੋਂ ਅਸੀਂ ਜੋ ਮੰਗਾਂਗੇ ਉਹ ਸਾਨੂੰ ਮਿਲੇਗਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੋ ਮੰਗਾਂਗੇ ਉਹ ਸਾਨੂੰ ਮਿਲੇਗਾ। ਜੋ ਇੱਛਾ ਕਰਾਂਗੇ ਸਾਡੇ ਸਤਿਗੁਰਾਂ ਦੇ ਕੋਲ ਸਮਰੱਥਾ ਹੈ ਦੇਣ ਦੀ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਗੂੰਗਿਆਂ ਤੋਂ ਬੁਲਾ ਸਕਦੇ ਨੇ, ਗੂੰਗਿਆਂ ਦੇ ਸਿਰ ਤੇ ਛੜੀ ਰੱਖ ਕੇ ਉਹਨਾਂ ਨੂੰ ਬੋਲਣ ਲਾ ਸਕਦੇ ਨੇ, ਤੇ ਮੂਰਖਾਂ ਦੇ ਸਿਰ ਤੇ ਛੜੀ ਰੱਖ ਕੇ ਉਹਨਾਂ ਨੂੰ ਮਹਾਂ ਵਿਦਵਾਨ ਬਣਾ ਸਕਦੇ ਨੇ। ਇਹ ਮੇਰੇ ਸਤਿਗੁਰਾਂ ਦੀ ਸਮਰੱਥਾ। ਇਸ ਕਰਕੇ ਗੁਰੂ ਦੇ ਬਚਨਾਂ ਦੇ ਉੱਤੇ ਪੂਰਨ ਸ਼ਰਧਾ ਸੱਚੀ ਪ੍ਰਤੀਤ ਹੋਣੀ ਚਾਹੀਦੀ ਆ, ਔਰ ਸ਼ੁੱਧ ਚਿੱਤ ਹੋਣਾ ਚਾਹੀਦਾ। ਇਹ ਖਾਲਸਾ ਜੀ ਜਿਹੜੀ ਖੱਟ ਸੰਪਤੀ ਦਾ ਛੇਵਾਂ ਗੁਣ ਹੈ।
ਖੱਟ ਸੰਪਦਾ ਭਣੀ ਸੁਣਾਏ ਸਾਧਨ ਤੀਰ ਦੇ ਹੋਏ ਆਏ।
ਖਾਲਸਾ ਜੀ ਇਹ ਜਿਹੜੀ ਖੱਟ ਸੰਪਤੀ ਦੱਸੀ ਹੈ ਨਾ, ਇਹ ਤੀਸਰਾ ਸਾਧਨ ਹੈ ਗੁਰਸਿੱਖ ਦੇ ਵਿੱਚ, ਅਧਿਕਾਰੀ ਸਿੱਖ ਦੇ ਵਿੱਚ ਇਹ ਤੀਸਰਾ ਸਾਧਨ ਹੋਣਾ ਜ਼ਰੂਰੀ ਹੈ। ਪਹਿਲਾ ਵਿਵੇਕ ਵਿਰਾਗ ਹੈ, ਫਿਰ ਵਿਵੇਕ ਹੈ, ਫਿਰ ਇਹ ਖੱਟ ਸੰਪਤੀ ਹੈ। ਹੁਣ ਚੌਥਾ ਸਾਧਨ ਦੱਸਦੇ ਹਨ।
ਸ਼ੁੱਧ ਤ੍ਰਿਕਤ ਤੋਂ ਅਨਰੂਪਾਨੇ ਇਨ ਬਿਨ ਨੈ ਭਾਵੇ ਕੁਛ ਪ੍ਰਾਣੇ।
ਕਹਿੰਦੇ ਜਿਵੇਂ ਕੋਈ ਬੰਦਾ ਭੁੱਖਾ ਹੁੰਦਾ ਹੈ ਤੇ ਪਿਆਸਾ ਹੁੰਦਾ, ਉਹਨੂੰ ਅੰਨ ਤੇ ਪਾਣੀ ਤੋਂ ਬਿਨਾਂ ਕੋਈ ਹੋਰ ਚੀਜ਼ ਨਹੀਂ ਚੰਗੀ ਲੱਗਦੀ। ਭੁੱਖ ਬੜੀ ਲੱਗੀ ਹੋਵੇ, ਪਿਆਸ ਬੜੀ ਲੱਗੀ ਹੋਵੇ, ਉਹਨੂੰ ਕਹੋ ਵੀ ਪਾਣੀ ਦੀ ਥਾਂ ਤੇ ਤੂੰ ਆ ਬੁਰਕੀ ਲੈ ਲੈ ਰੋਟੀ ਦੀ, ਉਹ ਕਹਿੰਦਾ ਨਾ ਵੀ ਮੈਨੂੰ ਤਾਂ ਪਿਆਸ ਲੱਗੀ ਆ, ਪਾਣੀ ਚਾਹੀਦਾ। ਜਿਹਨੂੰ ਭੁੱਖ ਲੱਗੀ ਹੋਵੇ ਉਹਨੂੰ ਕਹਿ ਦਈਏ ਵੀ ਆਹ ਸੋਨਾ ਚਾਂਦੀ ਲੈ ਲਾ, ਉਹ ਕਹਿੰਦਾ ਨਾ ਵੀ ਮੈਨੂੰ ਤਾਂ ਪ੍ਰਸ਼ਾਦਾ ਚਾਹੀਦਾ, ਕਿਸੇ ਤਰੀਕੇ ਮਿਲ ਜਾਏ। ਜਿਵੇਂ ਭੁੱਖੇ ਤੇ ਪਿਆਸੇ ਬੰਦੇ ਨੂੰ ਕੇਵਲ ਅੰਨ ਔਰ ਪਾਣੀ ਚਾਹੀਦਾ, ਅੰਨ ਤੇ ਪਾਣੀ ਤੋਂ ਬਿਨਾਂ ਉਹਨੂੰ ਹੋਰ ਕੁਝ ਨਹੀਂ ਪਾਉਂਦਾ, ਕੁਝ ਨਹੀਂ ਚੰਗਾ ਲੱਗਦਾ।
ਤਥਾ ਆਤਮਾ ਪ੍ਰਾਪਤ ਕਾਂਖਾ ਨਾਮ ਮੁਕਤਾ ਇਸ ਕੋ ਭਾਖਾ।
ਇਸੇ ਤਰ੍ਹਾਂ ਆਤਮਾ ਦਾ ਗਿਆਨ ਪ੍ਰਾਪਤ ਕਰਨ ਦੀ ਕਾਂਖਾ ਹੋਣੀ, ਹੋਰ ਕੋਈ ਕਾਂਖਾ ਨਾ ਹੋਣੀ, ਕੇਵਲ ਇੱਕੋ ਕਾਂਖਾ ਹੋਣੀ ਕਿ ਆਤਮਾ ਦੀ ਪ੍ਰਾਪਤੀ ਹੋ ਜਾਏ। ਖਾਲਸਾ ਜੀ ਇਹਨੂੰ ਮਮੁਖਤਾ ਕਹਿੰਦੇ ਨੇ, ਚੌਥਾ ਸਾਧਨ ਹੈ। ਇਹਨੂੰ ਕਹਿੰਦੇ ਨੇ ਮਮੁਖਤਾ, ਮਮੋਕਸ਼ੂ ਵੀ ਕਹਿ ਦਿੰਦੇ ਨੇ, ਮੁਕਤੀ ਦੀ ਇੱਛਾ ਰੱਖਣੀ, ਆਤਮਾ ਦੇ ਸਵਰੂਪ ਦੀ ਪ੍ਰਾਪਤੀ ਕਰਨ ਦੀ ਇੱਛਾ ਰੱਖਣੀ, ਹੋਰ ਕੋਈ ਕਾਂਖਾ ਹੋਣੀ ਨਹੀਂ। ਜਿਵੇਂ ਅੰਨ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਅੰਨ ਪਾਣੀ ਤੋਂ ਬਿਨਾਂ ਉਹਨੂੰ ਕੋਈ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਆਤਮਾ ਦੇ ਸਵਰੂਪ ਤੋਂ ਬਿਨਾਂ ਹੋਰ ਕੋਈ ਕਾਂਖਾ ਨਾ ਹੋਣੀ, ਇਹਨੂੰ ਮਮੁਖਤਾ ਕਹਿੰਦੇ ਨੇ। ਖਾਲਸਾ ਜੀ ਇਹ ਚੌਥਾ ਸਾਧਨ ਹੈ ਜੋ ਇੱਕ ਅਧਿਕਾਰੀ ਸਿੱਖ ਚ ਹੋਣਾ ਚਾਹੀਦਾ ਹੈ।
ਜਦ ਇਹ ਚਾਰੋਂ ਸਾਧਨ ਪਾਏ ਸਤਿਗੁਰ ਸ਼ਰਨ ਰਹਿ ਅਧਿਕਾਰੀ।
ਕਹਿੰਦੇ ਜਦੋਂ ਇਹ ਚਾਰੇ ਸਾਧਨ ਸਿੱਖ ਦੇ ਵਿੱਚ ਹੋਣ, ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਹੋ ਕੇ ਗੁਰੂ ਕਾ ਸਿੱਖ ਆਪਣੇ ਸਤਿਗੁਰਾਂ ਦੀ ਸ਼ਰਨ ਵਿੱਚ ਆਵੇ, ਤਾਂ ਗੁਰੂ ਦੀ ਸ਼ਰਨ ਵਿੱਚ ਆਵੇ ਜਦੋਂ ਇਹ ਚਾਰੇ ਸਾਧਨ ਹੋਣ। ਜਦੋਂ ਚਾਰੇ ਸਾਧਨ ਹੋਣ ਉਧਰ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਜਿਹਾ ਹੋਵੇ ਤੇ ਗੁਰੂ ਕਾ ਸਿੱਖ ਇਹਨਾਂ ਚਾਰ ਸਾਧਨਾਂ ਦੇ ਸਹਿਤ ਹੋਵੇ, ਗੁਰੂ ਦੀ ਸ਼ਰਨ ਵਿੱਚ ਆ ਜਾਏ, ਤੇ ਖਾਲਸਾ ਜੀ ਹੋ ਹੀ ਨਹੀਂ ਸਕਦਾ ਕਿ ਉਸ ਸਿੱਖ ਨੂੰ ਜੀਵਨ ਮੁਕਤੀ ਦਾ ਦਾਨ ਪ੍ਰਾਪਤ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ ਕਿ ਉਹਨੂੰ ਬ੍ਰਹਮ ਗਿਆਨ ਪ੍ਰਾਪਤ ਨਾ ਹੋਵੇ। ਪਰ ਜੇ ਸਿੱਖ ਵਿੱਚ ਇਹ ਚਾਰੇ ਸਾਧਨ ਨਹੀਂ, ਇਹਨਾਂ ਚਾਰਾਂ ਸਾਧਨਾਂ ਤੋਂ ਸਿੱਖ ਰਿਹਾ ਵਿਹੂਣਾ ਤੇ ਗੁਰੂ ਸਮਰੱਥ ਹੋਵੇ ਤੇ ਸਿੱਖ ਚਲਾ ਵੀ ਜਾਏ ਗੁਰੂ ਦੇ ਕੋਲ, ਤੇ ਫਿਰ ਉਹਨਾਂ ਬਾਬਤ ਵੀ ਮਹਾਰਾਜ ਜੀ ਦੇ ਬਚਨ ਨੇ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਝੂਕ। ਜੇ ਸਿੱਖ ਦੇ ਵਿੱਚ ਹੀ ਕਮੀ ਹੈ फिर सच्चा गुरु भी की करेगा। इस करके चारा साधना दे सहत होवे सिख, फिर सतगुरां दी शरण विच आवे।
ब्रह्म निष्ठे ते ब्रह्म श्रोत्रे गुरु।
खालसा जी हुण गुरु दसदे ने भी गुरु किहो जिहा हुंदा है। ब्रह्म निष्ठी और ब्रह्म श्रोत्री गुरु, एक हुंदा ब्रह्म निष्ठी एक हुंदा ब्रह्म श्रोत्री। पर जिहड़ा पूरा गुरु है वह ब्रह्म निष्ठी ते ब्रह्म श्रोत्री दोवें चाहीदे ने। अगे दसणगे भी ब्रह्म निष्ठी ते ब्रह्म श्रोत्री च फर्क की है। दोवां ब्रह्म निष्ठी ते ब्रह्म श्रोत्री दोवें गुण होने चाहिए ने गुरु विच, ता पूरा हुंदा है।
श्रोत्रे ब्रह्म निष्ठी गुर पूरा, तिस्ते लै परम पद सूरा।
जेड़ा ब्रह्म श्रोत्री है वो पूरे गुरु दे उत्ते, जदों ऐसे श्रोत्री ब्रह्म ते ब्रह्म श्रोत्री ते ब्रह्म निष्ठी जेड़ा गुरु है ओदे ते जदों तुसी निश्चा रखोगे, ऐसे गुरु ते निश्चा रखोगे ते भाई फिर तुहानू परम पदवी दी प्राप्ति होवेगी। जे गुरु ऐसा होवे जिहड़ा ब्रह्म निष्ठी भी होवे ते ब्रह्म श्रोत्री भी होवे, उस गुरु ते जदों तुसी श्रद्धा रखोगे निश्चा रखोगे ते तुहानू परम पदवी दी प्राप्ति होवेगी।
केवल श्रोत्री ते कल्याण।
और खालसा जी जिहड़ा केवल ब्रह्म श्रोत्री है ओदे कोलों कल्याण नहीं मिल सकदी। ब्रह्म श्रोत्री किस नूं कहिंदे ने भी जिन्हें वेद शास्त्र पढ़े होण, सारे शास्त्रां दा जिन्हों ज्ञान होवे, सारे धर्म ग्रंथां दा जिन्हों ज्ञान होवे, जिहड़ा किसे दे संशय दी निवृत्ति कर सकदा होवे, जिहड़ा विद्वान होवेगा शास्त्री होवेगा शास्त्र पढ़े होणगे, सारे धर्म ग्रंथां दा जिन्हों सौझी ज्ञान होवेगी, ओही किसे दे शंके दी निवृत्ति कर सकदा है ना। जे ब्रह्म श्रोत्री होवेगा तां जिहड़े शंके नूं ना शंकियां दी निवृत्ति तां ओही कर सकदा है। ते कहिंदे उह शंका तां निवृत्त कर देगा पर उह कल्याण नहीं कर सकदा, उह मुक्ति नहीं कर सकदा।
पाए ज्ञान नहि दुख
आए। ज्ञान तां मिल जाएगा उस ब्रह्म श्रोत्री गुरु कोलों, पर खालसा जी दुखां दा नाश नहीं होवेगा, बंधना तो मुक्त नहीं हो सकता।
केवल ब्रह्म निष्ठ थे नाए।
कला ब्रह्म निष्ठी होवे जेदे अंदर ब्रह्म निष्ठ ब्रह्म दा निश्चा है, कला ब्रह्म निष्ठी होवे ओदे कोलों भी मुक्ति नहीं मिल सकदी।
इस पर जुगत सुनो श्रुत माए।
ते तुहानू इस गल नूं समझाण लई इक उदाहरण दसदे आं, इक जुगती दसदे आं। भाई दया सिंह जी कहिंदे ओह जुगती तुसी हुण सुनो।
वेद शास्त्र सब ही पढ़ लियो।
भाई जी ने सारे वेद शास्त्र सारे धर्म ग्रंथ सारे पढ़े होण, सारे वेदां शास्त्रां धर्म ग्रंथां दा जिन्हों ज्ञान होवे पढ़िया होवे,
ब्रह्म साके आत कार नै लयो।
पढ़िया तां होवे पर ब्रह्म दा साक्षात्कार ना होया होवे, अंदरों अंदरों ब्रह्म ज्ञान ना होया होवे। बाहरों तां सारे शास्त्र धर्म ग्रंथ पढ़े होए ने, विद्वान है, पर अंदरों ब्रह्म ज्ञान दा साक्षात्कार नहीं होया, आत्मा दा ब्रह्म दा साक्षात्कार नहीं होया।
ओ श्रोत्रे संसे कर दो।
उन्हों कहंदे ने ब्रह्म श्रोत्री गुरु ओ संसा तां दूर कर सकदा है, ओ किसे दे सवाल दा जवाब तां दे सकदा है, किसे दे संदेह दी निवृत्ति तां कर सकदा है, क्योंकि विद्वान है, पढ़िया लिखिया, पढ़िया लिखिया इंसान किसी का भी संशय का सवाल का जवाब दे सकता है। कहिंदे ओ संसा तां निवृत्त कर सकता है, किसी सिख दे संदेह की निवृत्ति तां कर सकता है।
वे न अनुभव आत्म पूर।
पर मुक्ति नहीं दे सकता। क्यों नहीं दे सकता? क्योंकि ओदे अंदर अनुभव का ज्ञान नहीं है। पढ़िया तां है पर अंदरों अनुभव नहीं है, अनुभव नहीं है। अनुभव होवेगा तां ही ओह पढ़िया होया भी सार्थक होवेगा। अंदरों अनुभव नहीं है, आत्मा दा जिहड़ा पूर्ण ज्ञान है ओदे अंदर अनुभव नहीं होया, उन्हें अनुभव नहीं कीता, केवल पढ़िया होया है।
सरता पार उतरने हार।
कहिंदे जिवें कोई किसे ने नदी पार करनी होवे ते ओ कंडे ते आ जाए, किनारे ते आ जाए।
आए पिखियो अंधा करना धार।
कहिंदे उत्थे बैठा होवे अन्ना मला, जिहदी अखां ना होण अन्ना होवे ਉਹ ਬੈਠਾ ਹੋਵੇ ਉੱਥੇ
ਪਾਰ ਕਰਾਰ ਦਿਸ਼ਟ ਨਾ ਆਵੇ,
ਨਾ ਤਾਂ ਇਹ ਪਤਾ ਲੱਗੇ ਵੀ ਉਰਲਾ ਕਿਨਾਰਾ ਕਿਹੜਾ, ਨਾ ਇਹ ਪਤਾ ਲੱਗੇ ਵੀ ਪਾਰਲਾ ਕਿਨਾਰਾ ਕਿਹੜਾ ਹੈ।
ਆਪ ਤਰੇ ਨਾ ਪਰਤ ਰਾਵੇ,
ਉਹ ਨਾ ਆਪ ਤਰਸ, ਆਪ ਤਾਂ ਤਰ ਸਕਦਾ ਪਰ ਉਹ ਕਿਸੇ ਦੂਜੇ ਨੂੰ ਨੀ ਤਾਰ ਸਕਦਾ ਵੀ ਚੱਲ ਬਾਂਹ ਫੜ ਕੇ ਤੈਨੂੰ ਤਾਰਾਂ ਵਾਂ। ਉਹ ਕਹਿੰਦੇ ਨਾ ਆਪ ਤਰ ਸਕਦਾ ਨਾ ਦੂਜੇ ਨੂੰ ਤਾਰ ਸਕਦਾ। ਜਿਹੜਾ ਅੰਨਾ ਅੰਨਾ ਬੈਠਾ ਨਾ ਮਲਾ, ਉਹਦੇ ਕੋਲ ਕੋਈ ਸੱਜਣ ਆ ਗਿਆ, ਉਹਨੇ ਆਖਿਆ ਬਈ ਮੈਨੂੰ ਦਰਿਆ ਪਾਰ ਕਰਾਉਣਾ। ਹੁਣ ਉਹ ਆਪ ਅੰਨਾ ਜਿਹਨੇ ਮਲਾਹ, ਜਿਹੜਾ ਅੰਨਾ ਹੈ ਉਹਨੂੰ ਨਾ ਪਤਾ ਉਰਲੇ ਕਿਨਾਰੇ ਦਾ, ਨਾ ਉਹਨੂੰ ਪਤਾ ਪਰਲੇ ਕਿਨਾਰੇ ਦਾ। ਉਹ ਨਾ ਤਾਂ ਆਪ ਤਰ ਸਕਦਾ ਨਾ ਕਿਸੇ ਦੂਜੇ ਨੂੰ ਤਾਰ ਸਕਦਾ। ਉਹਨੂੰ ਕਹਿੰਦੇ ਨੇ ਬ੍ਰਹਮ ਸ਼੍ਰੋਤਰੀ ਗੁਰੂ, ਉਹ ਅੰਨਾ ਹੈ। ਉਹਨੇ ਪੜ੍ਹੇ ਤਾਂ ਬੜੇ ਨੇ ਗ੍ਰੰਥ, ਵਿਦਿਆ ਤਾਂ ਬੜੀ ਪੜ੍ਹੀ ਹੈ, ਸ਼ਾਸਤਰ ਤਾਂ ਬੜੇ ਪੜ੍ਹੇ ਨੇ, ਬ੍ਰਹਮ ਸ਼੍ਰੋਤਰੀ ਹੈ, ਪਰ ਉਹਦੇ ਅੰਦਰੋਂ ਅਨੁਭਵ ਦੇ ਨੇਤਰ ਨਹੀਂ ਹਨ। ਜਿਹੜੇ ਅਨੁਭਵ ਪ੍ਰਕਾਸ਼ ਜਿਸ ਨੂੰ ਕਹਿੰਦੇ ਨੇ ਉਹ ਨਹੀਂ ਹੈ ਉਹਦੇ ਅੰਦਰ, ਤੇ ਅਨੁਭਵ ਪ੍ਰਕਾਸ਼ ਤੋਂ ਬਿਨਾਂ ਉਹ ਜਿਹੜੀ ਪੜ੍ਹਾਈ ਹੈ ਕੇਵਲ, ਗਿਆਨ ਤਾਂ ਹੈ ਸੰਸਾ ਤਾਂ ਕਿਸੇ ਦਾ ਵੀ ਕੱਢ ਦੇਗਾ, ਪਰ ਉਹ ਤਾਰ ਨਹੀਂ ਸਕਦਾ ਕਿਉਂਕਿ ਆਪ ਅੰਨਾ ਹੈ, ਉਹ ਪਾਰ ਨਹੀਂ ਉਤਾਰ ਸਕਦਾ।
ਪਿੰਗ ਗੁੰਗ ਹੈ ਕੇਵਟ ਦੂਜਾ,
ਖਾਲਸਾ ਜੀ ਇੱਕ ਦੂਸਰਾ ਮਲਾਹ ਹੁੰਦਾ ਜਿਹੜਾ ਪਿੰਗਲਾ ਵੀ ਹੈ ਤੇ ਫਿਰ ਮੂੰਹ ਤੋਂ ਗੂੰਗਾ ਵੀ ਹੈ।
ਉਹ ਵੀ ਮਿਲੇ ਨਾ ਕਾਰਜ ਪੂਜਾ,
ਉਹ ਇਹੋ ਜਿਹਾ ਗੁਰੂ ਵੀ ਮਿਲ ਜੇ ਤੇ ਉਹ ਵੀ ਕਾਰਜ ਨਹੀਂ ਪੂਰਾ ਕਰ ਸਕਦਾ। ਜਿਹੜਾ ਪਿੰਗਲਾ ਗੁਰੂ ਹੈ ਜਾਂ ਗੂੰਗਾ ਗੁਰੂ ਹੈ, ਭਾਵ ਜਿਹੜਾ ਕੇਵਲ ਬ੍ਰਹਮ ਨਿਸ਼ਟੀ ਹੈ, ਉਹ ਗੂੰਗਾ ਕਿਸੇ ਦਾ ਸੰਸਾ ਨਹੀਂ ਕੱਢ ਸਕਦਾ। ਉਹਦੇ ਆਪਣੇ ਅੰਦਰ ਤਾਂ ਗਿਆਨ ਹੈ ਪਰ ਉਹ ਕਿਸੇ ਦੂਜੇ ਨੂੰ ਗਿਆਨ ਨਹੀਂ ਦੇ ਸਕਦਾ, ਕਿਸੇ ਦੂਜੇ ਦੇ ਸੰਸੇ ਦੀ ਨਿਵਿਰਤੀ ਨਹੀਂ ਕਰ ਸਕਦਾ।
ਬ੍ਰਹਮ ਨਿਸ਼ਟ ਤੋਂ ਕਿਉਂ ਹੋਏ ਗਏ,
ਇਸੇ ਤਰੀਕੇ ਬ੍ਰਹਮ ਨਿਸ਼ਟ ਤਾਂ ਹੋ ਗਿਆ, ਉਹਦੇ ਅੰਦਰ ਬ੍ਰਹਮ ਨਿਸ਼ਟਾ ਤਾਂ ਹੋ ਗਿਆ।
ਵੇਦ ਸ਼ਾਸਤਰ ਕੋ ਲਖਤ ਨਾ ਮਿਲੋ,
ਕੋਈ ਵੇਦ ਸ਼ਾਸਤਰ ਨਹੀਂ ਪੜਿਆ ਹੋਇਆ, ਕੋਈ ਧਰਮ ਗ੍ਰੰਥ ਨਹੀਂ ਪੜਿਆ ਹੋਇਆ ਜਿਹਦੇ ਸਵਾਲਾਂ ਦਾ ਉਹ ਸਿੱਖਾਂ ਦੇ ਸਵਾਲਾਂ ਦਾ ਜਵਾਬ ਦੇ ਸਕੇ। ਬ੍ਰਹਮ ਨਿਸ਼ਟੀ ਤਾਂ ਕਿਸੇ ਤਰੀਕੇ ਹੋ ਗਿਆ, ਕੋਈ ਪੂਰਵਲੇ ਜਨਮਾਂ ਦੇ ਕਰਮ ਸੰਸਕਾਰ ਉਹਨਾਂ ਦੀ ਬਦੌਲਤ ਉਹਨੂੰ ਬ੍ਰਹਮ ਗਿਆਨ ਤਾਂ ਹੋ ਗਿਆ, ਪਰ ਉਹ ਕਿਸੇ ਦੂਜੇ ਦਾ ਸੰਸਾ ਨਹੀਂ ਕੱਢ ਸਕਦਾ, ਉਹ ਸਿੱਖ ਦੇ ਮਨ ਦੇ ਸੰਸੇ ਦੀ ਨਿਵਿਰਤੀ ਨਹੀਂ ਕਰ ਸਕਦਾ। ਜਿਹੜਾ ਕੱਲਾ ਬ੍ਰਹਮ ਸ਼੍ਰੋਤਰੀ ਹੈ ਉਹ ਸੰਸਾ ਕੱਢ ਸਕਦਾ, ਤਾਰ ਨਹੀਂ ਸਕਦਾ। ਜਿਹੜਾ ਬ੍ਰਹਮ ਨਿਸ਼ਟੀ ਹੈ ਉਹ ਗੂੰਗਾ, ਗੂੰਗਾ ਬਕੇਵਟ, ਉਹ ਵੀ ਨਹੀਂ ਕੁਝ ਬੋਲ ਕੇ ਦੱਸ ਸਕਦਾ ਵੀ ਤੈਨੂੰ ਪਾਰ ਕਿਵੇਂ ਉਤਾਰਾਂ, ਕਿਵੇਂ ਤੂੰ ਪਾਰ ਉਤਰ ਸਕਦਾ, ਕਿਹੜੇ ਤਰੀਕੇ ਨਾਲ ਉਤਰ ਸਕਦਾ, ਬੋਲ ਹੀ ਨਹੀਂ ਸਕਦਾ। ਗੂੰਗਾ ਜੋ ਹੈ ਉਹ ਕਿਸੇ ਦੇ ਸ਼ੰਕੇ ਦੀ ਨਿਵਿਰਤੀ ਨਹੀਂ ਕਰ ਸਕਦਾ।
ਸੋਭੀ ਦੇ ਨਾ ਸਕੇ ਸ਼ਰੇ,
ਸ਼ਰੇ ਨਹੀਂ ਦੇ ਸਕਦਾ। ਜਿਹੜਾ ਬ੍ਰਹਮ ਨਿਸ਼ਟੀ ਹੈ ਉਹ ਵੀ ਮੁਕਤੀ ਨਹੀਂ ਦੇ ਸਕਦਾ।
ਕਹਿਵੇ ਕੀ ਸਮਰੱਥ ਨਾ ਜੇ,
ਉਹਦੇ ਵਿੱਚ ਕੁਝ ਕਹਿਣ ਦੀ ਸਮਰੱਥਾ ਨਹੀਂ, ਉਹ ਬੋਲ ਕੇ ਸਿੱਖ ਨੂੰ ਗਿਆਨ ਨਹੀਂ ਦੇ ਸਕਦਾ, ਉਹ ਬੋਲ ਕੇ ਕਿਸੇ ਸਿੱਖ ਦਾ ਸੰਸਾ ਨਿਵਿਰਤ ਨਹੀਂ ਕਰ ਸਕਦਾ।
ਆਪ ਤਰਨ ਕੋ ਸਮਰੱਥ ਦੋ, ਅਪਰ ਤਰਾਏ ਸਕੈ ਮੈਂ ਕੋ,
ਆਪ ਤਾਂ ਤਰ ਸਕਦਾ ਪਰ ਕਿਸੇ ਦੂਜੇ ਨੂੰ ਤਾਰ ਨਹੀਂ ਸਕਦਾ। ਜਿਵੇਂ ਇੱਕ ਡੰਡਾ ਹੁੰਦਾ ਨਾ, ਉਹ ਡੰਡਾ ਪਾਣੀ ਚ ਰੱਖ ਦਿਓ, ਆਪ ਤਾਂ ਤਰ ਜਾਏਗਾ ਪਰ ਉਹਦੇ ਤੇ ਕੋਈ ਬਹਿ ਕੇ ਤਰਨਾ ਚਾਹੇ ਡੰਡੇ ਤੇ ਛੋਟੇ ਜੇ ਤੇ ਤਰ ਸਕਦਾ, ਤਰਨ ਵਾਸਤੇ ਤਾਂ ਵੱਡਾ ਬੇੜਾ ਚਾਹੀਦਾ ਜੇ ਕਿਸੇ ਬੰਦੇ ਨੂੰ ਤਾਰਨਾ। ਉਹ ਆਪ ਤਾਂ ਤਰ ਸਕਦਾ ਪਰ ਕਿਸੇ ਦੂਜੇ ਨੂੰ ਨਹੀਂ ਤਾਰ ਸਕਦਾ।
ਕੀਆਂ ਤੇ ਸੁਣੋ ਖਾਲਸਾ ਸ਼੍ਰੋਣ, ਹਮਰੇ ਗੁਰੂ ਸਕਲ ਗੁਣ ਪਾਉਣ।
ਭਾਈ ਦਇਆ ਸਿੰਘ ਜੀ ਕਹਿੰਦੇ ਹੈ ਖਾਲਸਾ ਜੀ ਇਸ ਕਰਕੇ ਸੁਣ ਲਓ ਤੁਸੀਂ ਇਹ ਗੱਲ, ਸਾਡੇ ਸਤਿਗੁਰੂ ਜੀ ਸਾਡੇ ਗੁਰਦੇਵ ਬ੍ਰਹਮ ਨਿਸ਼ਟੀ ਵੀ ਨੇ, ਬ੍ਰਹਮ ਸ਼੍ਰੋਤਰੀ ਵੀ ਨੇ, ਦੋਵੇਂ ਨੇ, ਔਰ ਸਾਡੇ ਗੁਰੂ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸੰਪੰਨ ਨੇ। ਸਾਡੇ ਗੁਰੂ ਜਿਹਾ ਕੋਈ ਨਹੀਂ, ਗੁਰ ਜੈਸਾ ਨਾਹੀ ਕੋ ਦੇਵ, ਮੇਰੇ ਸਤਿਗੁਰਾਂ ਜਿਹਾ ਗੁਰੂ ਜੈਸਾ ਕੋਈ ਨਹੀਂ ਹੈ।
ਸ਼੍ਰੋਤਰੀ ਬ੍ਰਹਮ ਨਿਸ਼ਟੀ ਹਿਤਕਾਰੇ,
ਸਤਿਗੁਰੂ ਜੀ ਬ੍ਰਹਮ ਨਿਸ਼ਟੀ ਵੀ ਨੇ, ਬ੍ਰਹਮ ਸ਼੍ਰੋਤਰੀ ਵੀ ਨੇ, ਕੋਈ ਸੰਸਾ ਕਰ ਲਓ। ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸੰਸਾ ਨਿਵਿਰਤ ਕਰਦੇ ਨੇ, ਬਾਦ ਸ਼ਰਤ ਹੈ ਸੰਸਾ ਸੰਸਾ ਹੋਣਾ ਚਾਹੀਦਾ। ਹਰ ਇੱਕ ਸਵਾਲ ਦਾ ਜਵਾਬ ਸਤਿਗੁਰਾਂ ਦੀ ਬਾਣੀ ਚੋਂ ਮਿਲਦਾ, ਬਾਦ ਸ਼ਰਤ ਹੈ ਉਹ ਸਵਾਲ ਸਵਾਲ ਹੋਣਾ ਚਾਹੀਦਾ। ਹੁਣ ਜੇ ਸਵਾਲ ਹੀ ਇਹ ਕਰੋਗੇ ਵੀ ਸਹੇ ਦੇ ਸਿਰ ਤੇ ਸਿੰਘ ਕਿਉਂ ਨਹੀਂ, ਗਧੇ ਦੇ ਸਿਰ ਤੇ ਸਿੰਘ ਕਿਉਂ ਨਹੀਂ, ਹੈ ਤਾਂ ਇਹ ਵੀ ਸਵਾਲ, ਪਰ ਇਹਦਾ ਕੋਈ ਜਵਾਬ ਨਹੀਂ, ਕਿਉਂਕਿ ਇਹ ਨਾ ਸਵਾਲ ਹੈ ਤੇ ਨਾ ਜਵਾਬ ਹੈ। ਨਿਰਮੂਲ ਜੇ ਸਵਾਲ ਕਰੀ ਜਾਵਾਂਗੇ ਤੇ ਉਹਨਾਂ ਦੀ ਗੱਲ ਨਹੀਂ, ਕੋਈ ਅੰਦਰੋਂ ਦਾ ਸਵਾਲ, ਅਧਿਆਤਮਕ ਜਗਤ ਦਾ ਕੀ ਸਵਾਲ ਹੈ। ਹਾਂ, ਜਦੋਂ ਸੁਰਤ ਦਸਮ ਦੁਆਰ ਚ ਪਹੁੰਚਦੀ ਹੈ, ਉੱਥੇ ਕੀ ਵਰਤਦਾ ਹੈ, ਉੱਥੇ ਕੀ ਹੁੰਦਾ ਹੈ, ਇਹ ਸਵਾਲ ਕਰੋ, ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਚੋਂ ਮਿਲੇਗਾ। ਜਦੋਂ ਸਾਧਨਾ ਕਰਦਿਆਂ ਮਨ ਅਗੰਮੀ ਮੰਡਲ ਵਿੱਚ ਪਹੁੰਚਦਾ ਹੈ, ਉੱਥੇ ਕੀ ਵਰਤਦਾ ਹੈ, ਕੀ ਹੁੰਦਾ ਹੈ, ਇਹਦਾ ਗਿਆਨ, ਇਹ ਸਵਾਲ ਕਰੋਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਵਾਬ ਦੇਣਗੇ। ਸਾਡਾ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਾਡਾ ਪਹਿਨਣਾ, ਸਾਡਾ ਬੋਲਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹ ਸਵਾਲ ਕਰੋਗੇ, ਇਹਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਾਨੂੰ ਮਿਲੇਗਾ। ਇਸ ਕਰਕੇ ਸਾਡੇ ਗੁਰਦੇਵ ਬ੍ਰਹਮ ਸ਼ਰੋਤਰੀ ਵੀ ਨੇ ਔਰ ਬ੍ਰਹਮ ਨੇਸ਼ਟੀ ਵੀ ਨੇ, ਆਪ ਅਨੁਭਵ ਕੀਤਾ ਜੋ ਸਤਿਗੁਰਾਂ ਨੇ। ਬ੍ਰਹਮ ਨੇਸ਼ਟੀ ਕਹਿੰਦੇ ਜੋ ਆਪ ਅਨੁਭਵ ਕਰੇ, ਕੇਵਲ ਮੂੰਹ ਤੋਂ ਨਾ ਕਹੇ, ਆਪ ਵੀ ਉਹਦਾ ਅਨੁਭਵ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਤਿਗੁਰਾਂ ਨੇ ਜੋ ਆਪ ਅਨੁਭਵ ਕੀਤਾ ਹੈ ਉਸ ਬ੍ਰਹਮ ਦੇ ਗਿਆਨ ਨੂੰ, ਉਹੀ ਆਪਣੀ ਰਸਨਾ ਤੋਂ ਉਚਾਰਨ ਕਰਕੇ ਕਿਹਾ, ਉਹੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਕਿਹਾ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਸਾਰੇ ਗੁਣਾਂ ਦੇ ਸਹਿਤ ਨੇ, ਬ੍ਰਹਮ ਨੇਸ਼ਟੀ ਵੀ ਨੇ, ਬ੍ਰਹਮ ਸ਼ਰੋਤਰੀ ਵੀ ਨੇ।
ਕਰੈ ਕਿਰਪਾ ਤੇ ਸ਼੍ਰੇ ਹਮਾਰੇ,
ਆਪਣੀ ਕਿਰਪਾ ਨਾਲ ਹੀ ਸਾਡੀ ਸ਼੍ਰੇ ਕਰ ਸਕਦੇ ਨੇ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੇਖ ਲੈਣ, ਬਸ ਇਤਨੇ ਨਾਲ ਹੀ ਸਾਡੀ ਕਲਿਆਣ ਕਰ ਸਕਦੇ ਨੇ। ਕਿਰਪਾ ਕਟਾਖ ਅਵ ਲੋਕਨ ਕੀਨੋ ਦਾਸ ਕਾ ਦੁਖ ਵਿਦਾਰੇ, ਜਿਹਦੇ ਵੱਲ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖ ਲੈਣ, ਬਸ ਵੇਖਣ ਦੀ ਦੇਰੀ ਹੈ, ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਣ ਦੀ ਦੇਰੀ ਹੈ, ਵੇਖਦਿਆਂ ਹੀ ਨਿਹਾਲ ਕਰ ਦਿੰਦੇ ਨੇ, ਵੇਖਦਿਆਂ ਹੀ ਕਿਰਤਾਰਥ ਕਰ ਦਿੰਦੇ ਹਨ।
ਗੁਰੂ
ਜੀ ਹੀ ਸਾਡੇ ਇਸ਼ਟ ਦੇਵ ਨੇ, ਸਾਡੇ ਇਸ਼ਟ ਦੇਵ ਵੀ ਗੁਰਦੇਵ ਨੇ, ਸਤਿਗੁਰੂ ਜੀ ਹੀ ਸਾਡੇ ਇਸ਼ਟ ਦੇਵ ਹਨ।
ਸਤਿਗੁਰ ਰੂਪ ਪ੍ਰਤਾਪੀ ਭਾਰੇ,
ਸਤਿਗੁਰਾਂ ਦਾ ਜਿਹੜਾ ਸਵਰੂਪ ਹੈ ਉਹ ਭਾਰੀ ਪ੍ਰਤਾਪੀ ਹੈ। ਗੁਰਦੇਵ ਜੀ ਭਾਰੇ ਪ੍ਰਤਾਪ ਦੇ ਧਾਰਨੀ, ਭਾਰੇ ਦਾ ਮਤਲਬ ਵੱਡਾ ਪ੍ਰਤਾਪ, ਬੜੇ ਵੱਡੇ ਭਾਰੀ ਪ੍ਰਤਾਪ ਦੇ ਧਾਰਨੀ ਹਨ ਸਾਡੇ ਸਤਿਗੁਰੂ।
ਜਗਤਪਤੀ ਕੇ ਅਵਤਾਰ,
ਭਾਈ ਦਇਆ ਸਿੰਘ ਜੀ ਕਹਿੰਦੇ ਹੈ ਗੁਰੂ ਕੇ ਸਿੱਖੋ, ਗੁਰੂ ਕਾ ਖਾਲਸਾ ਜੀ ਸੁਣੋ, ਸਾਡੇ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹਨ, ਜਗਤਪਤੀ ਅਕਾਲ ਪੁਰਖ ਦਾ ਅਵਤਾਰ ਹਨ। ਭੱਟਾ ਨੇ ਵੀ ਕਿਹਾ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਸਾਹਿਬ ਜੀ ਆਪ ਅਕਾਲ ਪੁਰਖ ਦਾ ਅਵਤਾਰ ਨੇ, ਨਿਰੰਕਾਰ ਦਾ ਅਵਤਾਰ ਨੇ, ਪਰਮੇਸ਼ਰ ਦਾ ਅਵਤਾਰ ਨੇ, ਇਸ ਕਰਕੇ ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਵਿਚ ਕੋਈ ਭੇਦ ਨਹੀਂ ਹੈ।
ਚਾਰ ਪਦਾਰਥ ਦੇ ਦੋ ਉਦਾਰ,
ਸਤਿਗੁਰੂ ਜੀ ਚਾਰੇ ਪਦਾਰਥ ਸਾਨੂੰ ਬਖਸ਼ ਦਿੰਦੇ ਨੇ, ਧਰਮ ਅਰਥ ਕਾਮ ਮੋਖਸ਼, ਚਾਰ ਪਦਾਰਥ ਨੇ ਨਾ, ਤੇ ਜਦੋਂ ਸਤਿਗੁਰਾਂ ਦੇ ਸ਼ਰਨ ਚ ਆਉਂਦੇ ਆ, ਚਾਰ ਸਾਧਨਾ ਸਹਿਤ ਜਿਹੜੇ ਉੱਪਰ ਦੱਸੇ ਨੇ ਪਹਿਲਾਂ ਚਾਰ ਸਾਧਨ, ਉਹਨਾਂ ਦੇ ਸਹਿਤ ਹੋ ਕੇ ਜਦੋਂ ਗੁਰੂ ਦੀ ਸ਼ਰਨ ਵਿਚ ਆਉਂਦੇ ਹਾਂ, ਤੇ ਫਿਰ ਸਤਿਗੁਰੂ ਜੀ ਚਾਰ ਪਦਾਰਥ ਦਿੰਦਿਆਂ ਦੇਰੀ ਨਹੀਂ ਲਾਉਂਦੇ।
ਇਨਕੀ ਸ਼ਰਨ ਨਾ ਤਿਆਗਨ ਜੋਗ, ਗ੍ਰਸਤ ਭੋਗ ਮੈਂ ਦੇਤੇ ਜੋਗ।
ਸਤਿਗੁਰਾਂ ਦੀ ਸ਼ਰਨ ਤਿਆਗਣ ਯੋਗ ਨਹੀਂ ਹੈ, ਐਸੇ ਗੁਰਦੇਵ ਦੀ ਸ਼ਰਨ ਤਿਆਗਣ ਯੋਗ ਨਹੀਂ ਹੈ, ਐਸੇ ਸਤਿਗੁਰੂ ਜਿਨ੍ਹਾਂ ਦੀ ਸ਼ਰਨ ਵਿਚ ਜਾ ਕੇ ਗੁਰੂ ਖਾਲਸਾ ਜੀ ਗ੍ਰਸਤ ਮਾਰਗ ਵਿਚ ਵੀ ਸਾਨੂੰ ਯੋਗ ਦੀ ਪ੍ਰਾਪਤੀ ਹੁੰਦੀ ਹੈ, ਗ੍ਰਸਤ ਮਾਰਗ ਦੇ ਭੋਗ ਵਿਚ ਰਹਿੰਦਿਆਂ ਵੀ ਸਾਨੂੰ ਸਤਿਗੁਰਾਂ ਨੇ ਯੋਗ ਦਿੱਤਾ ਹੋਇਆ। ਤੇ ਜਿਹੜਾ ਇਹੋ ਜਿਹਾ ਗੁਰੂ ਨਾ ਹੋਵੇ, ਉਹਨਾਂ ਬਾਬਤ ਵੀ ਗੁਰਬਾਣੀ ਵਿਚ ਲਿਖਿਆ ਵੀ ਇਹੋ ਜਿਹਾ ਗੁਰੂ ਨਾ ਹੋਵੇ, ਬ੍ਰਹਮ ਨਿਸ਼ਚੀ ਬ੍ਰਹਮ ਸ਼ਰੋਤਰੀ ਗੁਰੂ ਨਾ ਹੋਵੇ, ਜਿਹੜੇ ਪਖੰਡੀ ਤੇ ਦੰਭੀ ਗੁਰੂ ਹੋਣ, ਉਹਨਾਂ ਬਾਰੇ ਮਹਾਰਾਜ ਭਗਤ ਕਬੀਰ ਜੀ ਦਾ ਪਵਿੱਤਰ ਅੰਮ੍ਰਿਤਮਈ ਸਲੋਕ ਹੈ। ਕਬੀਰ ਜੀ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ। ਕਹਿੰਦੇ ਇਹੋ ਜਿਹਾ ਗੁਰੂ ਜਿਹੜਾ ਕਿਸੇ ਦਾ ਸੰਸਾਰ ਨਾ ਕੱਢ ਸਕੇ, ਜਿਹੜਾ ਕਿਸੇ ਦਾ ਭਰਮ ਨਾ ਨਿਵਾਰ ਸਕੇ, ਇਹੋ ਜਿਹੇ ਗੁਰੂ ਦੀ ਜਿਹੜੀ ਮਾਂ ਹੈ ਉਹਦਾ ਸਿਰ ਮੁੰਡ ਦੇਣਾ ਚਾਹੀਦਾ, ਇਹ ਸਜ਼ਾ ਦੇਣੀ ਚਾਹੀਦੀ ਉਹਨੂੰ, ਇਹੋ ਜਿਹਾ ਨਿਕੰਮਾ ਪੁੱਤਰ ਕਾਹਨੂੰ ਪੈਦਾ ਕੀਤਾ ਤੂੰ, ਜਿਹੜਾ ਗੁਰੂ ਤਾਂ ਬਣਿਆ ਹੋਇਆ ਹੈ ਪਰ ਕਿਸੇ ਦਾ ਪਰਬ ਨਹੀਂ ਕੱਢ ਸਕਦਾ, ਕਿਸੇ ਦਾ ਪਰਬ ਨਹੀਂ ਨਿਵਾਰ ਸਕਦਾ। ਅੱਜ ਇਹੋ ਜਿਹੇ ਗੁਰੂਆਂ ਦੇ ਬੱਗਾਂ ਦੇ ਬੱਗ ਤੁਰੇ ਫਿਰਦੇ ਨੇ ਸਾਡੇ ਸਮਾਜ ਵਿੱਚ, ਜਿਹੜੇ ਕਿਸੇ ਦਾ ਪਰਮ ਨਹੀਂ ਨਿਵਾਰ ਸਕਦੇ, ਕਿਸੇ ਦੇ ਪਰਮ ਨੂੰ ਨਹੀਂ ਕੱਢ ਸਕਦੇ। ਭਾਈ ਦਇਆ ਸਿੰਘ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਐਸੇ ਮਹਾਨ ਤੇ ਪੂਰਨ ਗੁਰਦੇਵ ਨੇ ਜੋ ਸੰਸਾ ਵੀ ਕੱਢ ਦਿੰਦੇ ਨੇ ਔਰ ਆਪਣੇ ਹਿਰਦੇ ਦਾ ਅਨੁਭਵ ਵੀ ਸਾਨੂੰ ਸਾਂਝਾ ਕਰਕੇ ਦੱਸਦੇ ਨੇ, ਔਰ ਐਸੇ ਸਤਿਗੁਰੂ ਜੀ ਜਿਹੜੇ ਸਾਨੂੰ ਗ੍ਰਹਿਸਤ ਭੋਗ ਦੇ ਵਿੱਚ ਵੀ ਯੋਗ ਪ੍ਰਦਾਨ ਕਰਨ ਵਾਲੇ ਹਨ।
ਨਿਜ ਕਰਨਾ ਬਲ ਤੇ ਕਲਿਆਣ,
ਆਪਣੀ ਕਰਨਾ ਦੇ ਬਲ ਨਾਲ ਸਾਨੂੰ ਕਲਿਆਣ ਦੇਣ ਵਾਲੇ ਨੇ, ਸਾਨੂੰ ਮੁਕਤੀ ਦੇਣ ਵਾਲੇ ਹਨ।
ਨੇਤ ਸਿੱਖ ਉਰ ਬ੍ਰਹਮ ਗਿਆਨ,
ਸਤਿਗੁਰੂ ਜੀ ਹਨ ਜੋ ਆਪਣੇ ਸਿੱਖ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਉਤਪੰਨ ਕਰ ਦਿੰਦੇ ਨੇ, ਆਪਣੇ ਸਿੱਖ ਦੇ ਹਿਰਦੇ ਚ ਬ੍ਰਹਮ ਗਿਆਨ ਉਜਾਗਰ ਕਰ ਦਿੰਦੇ ਨੇ।
ਦਸ ਪਾਤਸ਼ਾਹ
ਜੀ, ਸਾਡੇ ਦਸ ਪਾਤਸ਼ਾਹ, ਦਸ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਦਸੇ ਪਾਤਸ਼ਾਹੀਆਂ ਇਸੇ ਤਰ੍ਹਾਂ ਹੀ ਹੋਏ ਹਨ।
ਕੋਟਨ ਸਿੱਖ ਉਦਾਹਰਨ ਕਹੇ,
ਇੱਕ ਨਹੀਂ ਦੋ ਨਹੀਂ ਕਰੋੜਾਂ ਸਿੱਖਾਂ ਦਾ ਉਧਾਰ ਕੀਤਾ ਸਾਡੇ ਦਸੋਂ ਪਾਤਸ਼ਾਹਾਂ ਨੇ, ਕਰੋੜਾਂ ਸਿੱਖਾਂ ਦਾ। ਕਰੋੜਾਂ ਸਿੱਖਾਂ ਦਾ ਉਧਾਰ ਕੀਤਾ ਸਾਡੇ ਦਸੋਂ ਪਾਤਸ਼ਾਹਾਂ ਨੇ।
ਗੁਰੂ ਰੂਪ ਹੈ ਹਰ ਅਵਤਾਰ,
ਪਰਮੇਸ਼ਰ ਨਾਹੀਂ ਭੇਦ, ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ, ਪਾਰ ਬ੍ਰਹਮ ਪਰਮੇਸ਼ਰ ਦਾ ਹੀ ਅਵਤਾਰ ਹਨ ਸਾਡੀਆਂ ਦਸ ਪਾਤਸ਼ਾਹੀਆਂ ਦਸੋਂ ਗੁਰਦੇਵ।
ਤੁਮਕੋ ਪ੍ਰਾਪਤ ਭਏ ਉਧਾਰ
ਜੀ, ਤੁਹਾਡੇ ਕਿੰਨੇ ਵੱਡੇ ਭਾਗ ਨੇ ਕਿ ਤੁਹਾਨੂੰ ਐਸਾ ਗੁਰੂ ਮਿਲਿਆ, ਤੁਹਾਡੇ ਕਿੰਨੇ ਉੱਤਮ ਭਾਗ ਨੇ। ਭਾਈ ਦਇਆ ਸਿੰਘ ਜੀ ਕਹਿ ਰਹੇ ਸਾਰੇ ਖਾਲਸੇ ਨੂੰ, ਕਹਿੰਦੇ ਖਾਲਸਾ ਜੀ ਤੁਹਾਡੇ ਕਿੰਨੇ ਵੱਡੇ ਭਾਗ ਨੇ, ਤੁਹਾਡੇ ਕਿੰਨੇ ਉੱਤਮ ਕਰਮ ਨੇ ਕਿ ਤੁਹਾਨੂੰ ਐਸਾ ਗੁਰੂ ਮਿਲਿਆ, ਤੁਹਾਡੇ ਕਿਤਨੇ ਸ੍ਰੇਸ਼ਟ ਭਾਗ ਨੇ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਚ ਪ੍ਰਾਪਤ ਹੋਏ ਨੇ। ਐਸਾ ਗੁਰੂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ, ਗੁਰ ਪੂਰਾ ਭੇਟਿਓ ਵਡਭਾਗੀ, ਮਨ ਹੈ ਪਿਆ ਪਰਗਾਸਾ, ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ।
ਭਲੇ ਭਾਗ ਆਪਣੋ ਮਨ ਜਾਨੋ, ਇਨਕੋ ਸੰਗ ਸਦਾ ਤੁਮ ਠਾਨੋ।
ਤੁਸੀਂ ਆਪਣੇ ਭਲੇ ਭਾਗ ਜਾਣੋ ਕਿ ਤੁਹਾਡੇ ਭਾਗ ਬੜੇ ਭਲੇ ਨੇ, ਬੜੇ ਸ੍ਰੇਸ਼ਟ ਨੇ, ਇਸ ਕਰਕੇ ਆਪਣੇ ਭਲੇ ਭਾਗ ਜਾਣ ਕੇ ਇਹਨਾਂ ਦੀ ਸੰਗਤ ਕਰੋ। ਜਿੰਨੀ ਵੱਧ ਤੋਂ ਵੱਧ ਗੁਰੂ ਕੀ ਸੰਗਤ ਕਰ ਸਕਦੇ ਹੋ, ਗੁਰੂ ਕੀ ਸੰਗਤ ਕਰੋ। ਗੁਰੂ ਕੀ ਸੰਗਤ ਕੀ ਹੈ? ਆ ਹੁਣ ਤੁਸੀਂ ਬੈਠੇ ਹੋ, ਇਹ ਗੁਰੂ ਕੀ ਸੰਗਤ ਹੈ। ਫਿਰ ਤੁਸੀਂ ਕਿਤੇ ਘਰ ਬੈਠ ਗਏ, ਨਿਤਨੇਮ ਦੀ ਪੋਥੀ ਲੈ ਲਈ, ਮਨ ਕੀਤਾ ਸੁਖਮਣੀ ਸਾਹਿਬ ਦਾ ਪਾਠ ਕਰ ਲਈਏ। ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦਿਆਂ ਸੁਰਤ ਬਾਣੀ ਵਿੱਚ ਮਿਲ ਗਈ, ਇਹ ਗੁਰੂ ਕੀ ਸੰਗਤ ਹੈ। ਬਾਣੀ ਪੜ੍ਹਦਾ ਇਹ ਵੀ ਗੁਰੂ ਕੀ, ਕਿਉਂਕਿ ਬਾਣੀ ਗੁਰੂ ਹੈ ਨਾ, ਜਦੋਂ ਬਾਣੀ ਪੜ੍ਹਨ ਲੱਗ ਪਏ ਤੇ ਗੁਰੂ ਕੀ ਸੰਗਤ, ਇਹ ਵੀ ਗੁਰੂ ਕੀ ਸੰਗਤ ਹੈ। ਜਦੋਂ ਬਾਣੀ ਪੜ੍ਹਦੇ ਮਨ ਕੀਤਾ ਚੌਪਈ ਸਾਹਿਬ ਦਾ ਪਾਠ, ਚਲੋ ਜ਼ੁਬਾਨੀ ਕੰਠ ਹੈ, ਚੌਪਈ ਸਾਹਿਬ ਦੀ ਬਾਣੀ ਪੜ੍ਹ ਲਈ, ਇੱਕੀ ਪਾਠ ਕਰ ਲਈਏ, ਇਕੱਤੀ ਕਰ ਲਈਏ, ਸੌ ਕਰ ਲਈਏ, ਬਾਣੀ ਵਿੱਚ ਵੱਧ ਤੋਂ ਵੱਧ ਆਪਣੀ ਸੁਰਤ ਜੋੜ ਕੇ ਰੱਖਣੀ, ਇਹ ਗੁਰੂ ਕੀ ਸੰਗਤ ਹੈ, ਇਹ ਗੁਰੂ ਕਾ ਸੰਗ। ਭਾਈ ਦਇਆ ਸਿੰਘ ਜੀ ਕਹਿੰਦੇ ਐਸੇ ਗੁਰੂ ਤੁਹਾਨੂੰ ਮਿਲੇ ਨੇ, ਐਸੇ ਗੁਰੂ ਦੀ ਵੱਧ ਤੋਂ ਵੱਧ ਸੰਗਤ ਕਰੋ। ਜਿੰਨੀ ਸੰਗਤ ਕਰ ਸਕਦੇ ਹੋ ਵੱਧ ਤੋਂ ਵੱਧ ਗੁਰੂ ਕੀ ਸੰਗਤ ਕਰੋ।
ਤਨ ਮਨ ਅਰਪੋ ਬਨ ਕਰ ਦਾਸ,
ਆਪਣਾ ਤਨ ਤੇ ਮਨ ਗੁਰੂ ਦੇ ਦਾਸ ਬਣ ਕੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿਓ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ ਐਸੇ ਗੁਰੂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ ਅਰਪਣ ਕਰਕੇ ਗੁਰੂ ਦੇ ਦਾਸ ਬਣ ਜਾਓ।
ਜਗ ਸਾਗਰ ਉਭਰੋ ਅਨਿਆਸ,
ਇਹੀ ਕੰਮ ਕਰ ਲੋ ਤੁਸੀਂ, ਇਹੀ ਕੰਮ ਕਰਕੇ ਤੁਸੀਂ ਬਿਨਾਂ ਕਿਸੇ ਪ੍ਰਯਾਸ ਦੇ ਇਸ ਜਗਤ ਤੋਂ ਉਧਰ ਜਾਓਗੇ, ਇਸ ਜਗਤ ਤੋਂ ਤੁਹਾਡਾ ਉਰਾਰ ਹੋ ਜਾਵੇਗਾ। ਇੱਥੇ 45ਵਾਂ ਇਹ ਅੰਸੂ ਜੋ 5ਵੀਂ ਰੁੱਤ ਦਾ ਚੱਲ ਰਿਹਾ ਸਮਾਪਤ ਹੋਇਆ, ਅੱਗੇ 46ਵਾਂ ਅੰਸੂ ਪ੍ਰਾਰੰਭ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।